ਬਹੁਤ ਸਾਡੀ ਬੜੀ ਬੈਠੀ ਆ ਇੱਕ ਕਲੰਦਰ ਵਿੱਚ ਲੈ ਕੇ ਬਾਬਾ ਸਾਹਿਬ ਸਿੰਘ ਜੀ ਦੇ ਦਰਬਾਰ ਵਿੱਚ ਲਾ ਕੇ ਜਦੋਂ ਆ ਕੇ ਦਰਬਾਰ ਵਿੱਚ ਕਹਿਣ ਲੱਗਿਆ ਕਲੰਦਰ ਦੇ ਕਹਿੰਦਾ ਕਿ ਕੋਈ ਮੱਥਾ ਬੜੇ ਲੋਕ ਬੈਠੇ ਨੇ ਕੋਈ ਵੱਡੀ ਦਾਲ ਮਿਲ ਉਹਦੇ ਵਿੱਚ ਸੱਜਿਆ ਹੋਇਆ ਸੀ ਮੇਰੇ ਧਰਤੀ ਦੇ ਮੰਦਾ ਰੱਖ ਦਿੱਤਾ ਮੇਰੇ ਧਰਤੀ ਦੇ ਮੰਦਾ ਰੱਖ ਦਿੱਤਾ ਅਤੇ ਬਾਬਾ ਸਾਹਿਬ ਸਿੰਘ ਜੀ ਚੋਟੀ ਲੈ ਗਏ ਕਹਿਣ ਲੱਗੇ ਬੰਦੇ ਘਰ ਵੱਡੀ ਰਾਤ ਅਸੀਂ ਤਾਂ ਗੁਰੂ ਨਾਨਕ ਸਾਹਿਬ ਦੇ ਘਰ ਦੇ ਝਾੜੂ ਕਰਦਾ ਹਾਂ ਪਰ ਫਿਰ ਵੀ ਧਰਤਾਂ ਵੱਡਿਆਂ ਦਾ ਹੀ ਆ ਵੱਡਿਆਂ ਦੇ ਦਰਦਿਆਂ ਨੇ ਮੱਥਾ ਟੇਕਿਆ ਅਤੇ ਜਿਹਨੂੰ ਬਖਸ਼ ਦੇਣਾ ਹੈ ਤਾਂ ਮਹਾਂਪੁਰਖ ਹੈ ਉਸ ਉੱਤੇ ਬਾਬਾ ਜੀ ਨੇ ਆਪਣੇ ਮੁਨਸ਼ੀ ਨੂੰ ਆਵਾਜ਼ ਮਾਰੀ ਕਹਿਣ ਲੱਗੇ ਮੁਨਸ਼ੀ ਮੁਨਸ਼ੀ ਸਾਹਮਣੇ ਲਾ ਕੇ ਖੜਾ ਹੋਇਆ ਅਤੇ ਬਾਬਾ ਜੀ ਕਹਿਣ ਲੱਗੇ ਤੱਕੀ ਤੱਕੇ ਨੌਵਾਂ ਨਹੀਂ ਡਰਦੇ ਜਾਂ ਕਲੰਦਰ ਦੀ ਚੋਰੀ ਪਾਵੇ ਪਰ ਮੁਨਸ਼ੀ ਨੇ ਡਰਕੇ ਤੱਕੀ ਕਿੰਨੇ ਨੌਵਾਂ ਨੇ ਚੋਰੀ ਪਾ ਲਏ ਉਹ ਕਲੰਦਰ ਬੜਾ ਖੁਸ਼ ਹੋਇਆ ਉਹਨਾਂ ਕੋਲ ਪੈਸਾ ਨਹੀਂ ਸੀ ਹੁੰਦਾ ਕੋਈ ਸਾਧ ਸਿੰਘ ਜੀ ਪੈਸਾ ਟਕਾ ਕੋਈ ਬੜੀ ਸ਼ਾਨ ਹੋਈ ਕੋਈ ਬੰਦਾ ਮਾਰੇ ਕੇ ਇੱਧਰ ਕਿਹਾ ਹੁੰਦਾ ਸੀ ਤਾਂ ਇੰਨੇ ਪੈਸੇ ਦੇ ਕੇ ਕਿਸੇ ਨੂੰ ਕਲੰਦਰ ਨੇ ਦੇਖ ਕੇ ਤਾਂ ਬੜਾ ਖੁਸ਼ ਹੋਇਆ ਬਾਬਾ ਜੀ ਕਹਿਣ ਲੱਗੇ ਭਾਈ ਗੁਰਮੁਖਾ ਤੈਨੂੰ ਪੈਸੇ ਮਿਲ ਗਏ ਕਹਿੰਦਾ ਨਹੀਂ ਮਿਲ ਗਏ ਕਹਿੰਦੇ ਕਹਿੰਦਾ ਬੇਨਤੀ ਕਰਦਾ ਕਹਿੰਦੇ ਨਹੀਂ ਕਰ ਰਹੀ ਉਹ ਕਹਿੰਦੇ ਜਿੱਦਾਂ ਬੜਾ ਹੋਵੇ ਜਿਹਦੇ ਬਾਅਦ ਰਸਾ ਖੋਲ ਉਹ ਕਹਿੰਦਾ ਜੀ ਮਹਾਰਾਜ ਜੀ ਨੱਟ ਗਿਆ ਤੇ ਮੁੜ ਕੇ ਹੱਥ ਨੇ ਆਉਣਾ ਅੱਗੇ ਮੈਂ ਮਸੀਂ ਪੜਿਆ ਬਾਬਾ ਜੀ ਕਹਿਣ ਲੱਗੇ ਦੱਸਣ ਯੋਗਾ ਨਹੀਂ ਹਾਂ ਮੈਂ ਇਹਦਾ ਸਮਾਂ ਹੀ ਥੋੜ੍ਹਾ ਰਹਿ ਗਿਆ ਉਸ ਵੇਲੇ ਸ੍ਰੇਸ਼ਟ ਸਮੇਂ ਦੇ ਮੇਰੇ ਸਾਹ ਲੈਣ ਲੱਗ ਗਿਆ ਅਤੇ ਉਹ ਕਲੰਦਰ ਹੋਣ ਲੱਗ ਗਿਆ ਬਾਬਾ ਜੀ ਕਲੰਦ ਨੂੰ ਕਹਿਣ ਲੱਗਾ ਮਹਾਰਾਜ ਮੇਰੀ ਤਾਂ ਹੋਣ ਦੀ ਗਲਤੀ ਹੋ ਗਈ ਸੀ ਮੈਂ ਇਹਦੇ ਸਿਰ 'ਤੇ ਉਂਗਲੀ ਖਾਂਦਾ ਸੀ ਬਾਬਾ ਸਾਹਿਬ ਸਿੰਘ ਜੀ ਮਾਰ ਕਹਿਣ ਲੱਗੇ ਗੁਰਮੁਖਾ ਇਹਦਾ ਸਾਰਾ ਹਿਸਾਬ ਕਿਤਾਬ ਰਿਸ਼ਤੇ ਨਾਲ ਅਸੀਂ ਰੋਟੀ ਨਵਾਂ ਨਹੀਂ ਰਹਿੰਦਾ ਸੀ ਇਹਨੇ ਪੂਰਾ ਕਰਕੇ ਆਪਣਾ ਸਰੀਰ ਛੱਡ ਦੇਣਾ ਸੀ ਸਾਹ ਪੂਰਾ ਕਰਨਾ ਆਇਆ ਸੀ ਅਤੇ ਤੂੰ ਇਹ ਗੱਲ ਕਹੀ ਹੈ ਵੱਡੇ ਲੋਕ ਵੱਡੀ ਰਾਤ ਦਾਖਲ ਤੇਰਾ ਸੀ ਹਿਸਾਬ ਰਿਸ਼ਤੇ ਨਾਲ ਪੂਰਾ ਕਰ ਦਿੱਤਾ ਅਤੇ ਰਿਸ਼ਤੇ ਗੁਰੂ ਨਾਨਕ ਸਾਹਿਬ ਨੇ ਦਾਤੇ ਆਪਣੇ ਮੱਥਾ ਟੇਕਿਆ ਅਤੇ ਰਿਸ਼ਤੇ ਗਨਾਹ ਸੀ ਗੁਰੂ ਨਾਨਕ ਸਾਹਿਬ ਤੋਂ ਬਖਸ਼ਾ ਦਿੱਤੇ ਜੇ ਕੋਈ ਤੱਕੀ ਰਹੀ ਨਵਾਂ ਅਮੀਰ ਪੈਸੇ ਦਿੰਦੇ ਰਿਸ਼ ਨੂੰ ਛੁਟਾ ਵੀ ਦਿੰਦਾ ਤਾਂ ਵੀ ਰਿਸ਼ਤੇ ਬਖਸ਼ਿਆ ਤਾਂ ਨਹੀਂ ਸੀ ਜਾਣਾ ਪਤਾ ਨਹੀਂ ਹੋਰ ਕਿਸੇ ਦੂਰ ਵਿੱਚ ਕਹਿ ਜਾਣਾ ਇਹ ਗੁਰੂ ਨਾਨਕ ਸਾਹਿਬ ਦੇ ਘਰ ਦੀ ਬਖਸ਼ਿਸ਼ ਹੈ ਕਿ ਜਿਹੜਾ ਜੀਵ ਆ ਜਾਣ ਕਰਨ ਵਿੱਚ ਉਹ ਗੁਰੂ ਨਾਨਕ ਸਾਹਿਬ ਦੇ ਦਾਤੇ ਬਖਸ਼ਿਆ ਜਾਂਦਾ ਹੈ ਦੇਖਾ ਸਾਹਮਣੇ ਤੇਰੇ ਭਗਵਾਨ ਆਏ ਨੇ ਸਤਿਖੰਡ ਦੇ ਰੂਪਾਂ ਉਹਦੇ ਰਿਸ਼ ਦੀ ਆਤਮਾ ਕੱਢੀ ਹੈ ਉਹ ਭਗਵਾਨ ਦੇ ਵਿੱਚ ਫਾਲ ਕੇ ਸਤਿਖੰਡ ਨੂੰ ਕੋਲ ਸੁੱਟੀ ਇਹ ਮਹਾਂਪੁਰਸ਼ਾਂ ਦੀ ਨਿਸ਼ਾਨੀ ਹੈ ਸਾਧ ਸਮੂਹੀ ਠੀਕ ਹੈ ਦੁਨੀਆਂ ਵਿੱਚ ਬੜੇ ਮਹਾਤਮਾ ਨੇ ਸਾਰੇ ਸਤਿਕਾਰ ਜੋੜ ਰਹੇ ਹਨ ਕੋਈ ਕਿਸੇ ਨੂੰ ਮੇਰੀ ਬਹੁਤ ਘੱਟ ਤਾਂ ਵਚਨ ਨਹੀਂ ਕੀਤਾ ਜਾ ਸਕਦਾ ਪਰ ਕੁਝ ਐਸੀਆਂ ਹਸਤੀਆਂ ਗੁਰਬਾਣੀ ਜਿੰਦਗੀ ਹੈ ਦਿਲੇ ਨਾ ਹੀ ਕਰੇ ਪੈਰ ਫਕਰ ਸੰਸਾਰ ਇਸ ਦੁਆਬੇ ਦੀ ਧਰਤੀ ਨੂੰ ਮਾਣ ਹੈ ਵੈਸੇ ਪਹਿਲਾਂ ਕੋਈ ਜਿਵੇਂ ਮਹਾਂਪੁਰਸ਼ ਦੁਆਬੇ ਦੀ ਧਰਤੀ ਵਿੱਚ ਹੋਏ ਨੇ ਖੁਦ ਕਿਸੇ ਧਰਤੀ 'ਚ ਹੋਏ ਨਹੀਂ ਠੀਕ ਹੈ ਸਾਰੇ ਹਿੰਦੁਸਤਾਨ ਦੇ ਵਿੱਚੋਂ ਦੇ ਬਹੁਤ ਇੱਕ ਸੁੰਦਰ ਧਰਤੀ ਕਹਿ ਲਓ ਭਗਤਾਂ ਦੀ ਧਰਤੀ ਕਹਿ ਲਓ ਅਤੇ ਪੰਜਾਬ ਦੀ ਧਰਤੀ ਹੈ ਜੇ ਪੰਜਾਬ ਦੀ ਧਰਤੀ ਵਿੱਚੋਂ ਉਸ ਧਰਤੀ ਦਾ ਇਲਾਕਾ ਦੁਆਬੇ ਦੀ ਧਰਤੀ ਹੈ ਦੁਆਬੇ ਨੂੰ ਮਾਣ ਹੈ ਕਿ ਇੱਥੇ ਵੱਡੇ ਵੱਡੇ ਮਹਾਂਪੁਰਸ਼ ਉਹਨਾਂ ਨੇ ਜਨਮ ਲਏ ਨੇ ਉਹਨਾਂ ਮਹਾਂਪੁਰਸ਼ਾਂ ਨੇ ਸੰਸਾਰ ਦੇ ਭਾਵ ਸਾਗਰ ਤੋਂ ਦੁਨੀਆਂ ਨੂੰ ਬੜਾ ਤਾਰਨਾ ਕੀਤਾ ਕਿ ਇਹ ਜੈਤੇ ਵਾਲੀ ਨਗਰ ਵੈਸੇ ਹੀ ਕ੍ਰਿਸ਼ਨ ਬਾਬਾ ਬਾਬਾ ਭਗਤ ਸਿੰਘ ਜੀ ਅਤੇ ਮਸਤ ਬਾਬਾ ਲਕੀਨਾ ਸਿੰਘ ਜੀ ਬੜੀ ਭਾਅ ਹੋਏ ਨੇ ਇੱਕ ਮਸਤ ਸੰਤ ਬਾਬਾ ਰਤਨ ਸਿੰਘ ਜੀ ਦੇ ਇਸ ਪਿੰਡ ਦੇ ਹੋਏ ਨੇ ਅਤੇ ਤਿੰਨੇ ਮਹਾਂਪੁਰਖ ਸੰਤ ਬਾਬਾ ਹਰਨਾਮ ਸਿੰਘ ਜੀ ਮਹਾਰਾਜ ਜੈਣ ਵਾਲੇ ਮਹਾਂਪੁਰਖਾਂ ਦੇ ਦੇਸੀ ਹੋਏ ਨੇ ਸਭ ਤੋਂ ਪਹਿਲਾਂ ਦੁਆਬੇ ਦੇ ਵਿੱਚ ਜੇ ਅਸਥਾਨ ਹੋਤੀ ਮਰਦਾਨ ਦਾ ਬਣਿਆ ਅਤੇ ਸੰਤ ਬਾਬਾ ਹਰਨਾਮ ਸਿੰਘ ਜੀ ਮਹਾਰਾਜ ਜੈਣ ਵਾਲਿਆਂ ਦਾ ਹੋਇਆ ਅਤੇ ਸੰਤ ਬਾਬਾ ਦੁਆਰਾ ਸਿੰਘ ਜੀ ਹਰ ਰੋਜ਼ ਹਰ ਤੋਂ ਆਪ ਨੂੰ ਬਾਬਾ ਹਰਨਾਮ ਸਿੰਘ ਜੀ ਜੈਣ ਵਾਲਿਆਂ ਨੂੰ ਰੋਜ਼ ਦਰਸ਼ਨ ਕਰਨ ਜਾਇਆ ਕਰਦੇ ਸੀ ਅਤੇ ਇਹ ਗੋਈ ਜਿਹੜੇ ਮਹਾਂਪੁਰਸ਼ਾਂ ਬਾਬਾ ਰਲੀਨਾ ਸਿੰਘ ਅਤੇ ਮਸਤ ਬਾਬਾ ਭਗਤ ਸਿੰਘ ਜੀ ਇਹ ਵਿਦੇਸ਼ੀ ਤਾਂ ਬਾਬਾ ਹਰਨਾਮ ਸਿੰਘ ਜੀ ਮਹਾਰਾਜ ਦੇ ਹੋਏ ਔਰ ਬਾਬਾ ਜਵਾਲਾ ਸਿੰਘ ਜੀ ਨਾਲ ਬਹੁਤ ਵੱਡਾ ਸੰਪਰਕ ਰਿਹਾ ਸਾਧ ਸਿੰਘ ਜੀ ਜੋ ਆਉਣ ਵਾਲੇ ਭਵਿੱਖ ਦੇ ਵੱਡੇ 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 ਅੱਜ ਉਹਨਾਂ ਦੇ ਕੀਤੇ ਹੋਏ ਸੰਸਾਰ ਵਿੱਚ ਲੋਕਾਂ ਦਾ ਅੱਜ ਪਤਾ ਲੱਗ ਰਿਹਾ ਕਿ ਮਹਾਂਪੁਰਸ਼ ਉੱਤੇ ਦਰਸ਼ਨ ਕਰ ਜਿਹੜੇ ਕਿਹੜੇ ਵਚਨ ਕਰਦੇ ਸੀ ਅੱਜ ਦੀ ਧਰਤੀ ਜਿਹੜੀ ਆਪਾਂ ਨਹਿਰ ਤੇ ਸੜਕ ਬਣੀ ਹੈ ਬੜੀ ਦੇਰ ਦਾ ਬਾਬਾ ਮਸਤ ਭਗਤ ਸਿੰਘ ਜੀ ਨੇ ਵਚਨ ਕੀਤਾ ਹੋਇਆ ਜੋ ਆਉਣ ਵਾਲੇ ਸਮੇਂ ਦੇ ਵਚਨ ਸਨ ਸਾਧ ਸਿੰਘ ਜੀ ਬੜੇ ਬੜੇ ਅੰਗੇਜ਼ਰ ਸੋਨੀ ਦਾ ਰੌਲਾ ਬਣਾ ਕੇ ਚੱਲਦਾ ਰਿਹਾ ਤੇ ਬਾਬਾ ਜੀ ਨੇ ਬੜੀ ਦੇਰ ਦਾ ਬਚਨ ਕੀਤਾ ਹੋਇਆ ਸੀ ਕਿ ਦਿਨ ਸਾਉਣੀਆਂ ਸੀ ਬਣਾਉਣੀਆਂ, ਸਾਡੇ ਘੋੜਿਆਂ ਨੂੰ ਹਵਾ ਬਾਹਰੀ ਜਾਂਦਾ ਹੈ। ਤੇ ਕਿਸੇ ਗੁਰਮੁਖ ਨੇ ਪੁੱਛਿਆ ਬਾਬਾ ਜੀ ਬੰਗੀ ਖੰਡ ਦੀ ਮਿਹਰ ਕਰਨ ਲੱਗੀ ਆ, ਕਹਿੰਦੇ ਉਹ ਬੰਗੀ ਦਾ ਹਾਲੇ ਬੰਗਿਆਂ ਦੀ ਤਾਂ ਲਿਖਤ ਵੀ ਨਹੀਂ ਆ ਗਈ, ਤੇ ਕਹਿੰਦੇ ਨਵੇਂ ਸ਼ਹਿਰ ਦੀ ਲਿਖਤ ਆ ਗਈ ਉਹ ਲੱਗ ਜਾਣੀ, ਉਹ ਨਵੇਂ ਸ਼ਹਿਰ ਦੀ ਮਿਹਰ ਦਾ ਕੋਈ ਰੌਲਾ ਪਤਾ ਨਹੀਂ ਸੀ ਕਿਸੇ ਨੂੰ ਕਿੱਥੇ ਲੱਗਣੀ ਕਿ ਮਿਹਰ। ਐਸੇ ਪ੍ਰਯਤਨ ਦੇ ਬਚਨ ਬੜੇ ਕਰਦੇ ਸਨ ਸਾਧ ਸੰਗੀਤ ਦੀ ਕਿਰਪਾ ਹੋ ਜਾਵੇ, ਕਈ ਵਾਰੀ ਫਿਰ ਕਿਰਿਆਤਮਾ ਦੀ ਮਾਇਆ ਪਾ ਚੱਲੀ, ਕਈ ਵਾਰੀ ਸਿਹਤਾਂ ਪੀ ਲੈਣੀਆਂ, ਹੁਕਾਂ ਵੀ ਪੀ ਲੈਣਾ। ਇੱਕ ਵਾਰੀ ਕੁਛ ਬੀਬੀਆਂ ਤੁਰੀਆਂ ਹੋਈਆਂ ਸੀ ਤਾਂ ਕੋਲ ਬੈਠੇ ਸੇਵਾਦਾਰ ਨੂੰ ਕਹਿੰਦੇ ਉਹ ਤਾਂ ਨੜਕੇ ਕੌੜਾ ਪਾਣੀ ਲੈ ਗਿਆ, ਕੌੜਾ ਪਾਣੀ ਸ਼ਰਾਬ ਨੂੰ ਸਕਦੇ ਸੀ ਤੇ ਉਹਨਾਂ ਨੇ ਗਲੇ ਮੱਖੀਆਂ ਤੁਰ ਜਾਂਦੀਆਂ ਧੂੰਏ ਨਾਲ, ਪਰਮਾਸ਼ਰ ਉੜਦਾ ਨਹੀਂ ਹੈ ਧੂੰਏ ਨਾਲ, ਇਹ ਕੌੜੇ ਪਾਣੀ ਨਾਲ ਰੱਖੂਗਾ। ਉਸਦੇ ਕੁਛ ਬੰਦੇ ਆਉਂਦੇ ਸੀ ਬਾਬਾ ਜੀ ਦੇ ਦਰਸ਼ਨ, ਉਹ ਸ਼ਰਧਾਲੂ ਨਾ ਆਉਣਗੇ ਮਹਾਂਪੁਰਸ਼ਾਂ ਨੇ ਭਾਵਨਾ ਦੇਖ ਕੇ ਸ਼ਰਾਬ ਮੂੰਹ ਪਾ ਕੇ, ਤਾਂ ਉਸ ਵੇਲੇ ਸਾਧ ਸੰਗੀਤ ਉਹਨੂੰ ਮਾਰਿਆ, ਤਾਂ ਉਸ ਦਿਨ ਚਲੇ ਸਾਰੇ ਉੱਠ ਕੇ ਕਹਿੰਦੇ ਵੀ ਬਾਬਾ ਦਾ ਸ਼ਰਾਬ ਕਿੱਦਾਂ ਚੱਲੀ। ਇਸ ਤਰ੍ਹਾਂ ਦੇ ਕੋਲ ਵਰਤਾਉਂਦੇ ਰਹਿੰਦੇ ਸੀ ਉਹਨਾਂ ਦੀ ਯਾਦ ਵਿੱਚ ਅੱਜ ਆਪਾਂ ਉਹਨਾਂ ਦੇ ਸਥਾਨ ਤੇ ਪਾਵਨ ਪਵਿੱਤਰ ਸਥਾਨ ਹੈ ਜਿੱਥੇ ਮਹਾਂਪੁਰਸ਼ਾਂ ਨੇ ਬੰਦਗੀ ਕੀਤੀ ਹੈ। ਇਹ ਧਰਤੀ ਦਾ ਸਾਧ ਸੰਗੀਤ ਬੜੀ ਪਵਿੱਤਰ ਹੈ, ਜਿੱਥੇ ਬਾਬਾ ਭਗਤ ਸਿੰਘ ਜੀ ਨੇ ਆ ਕੇ ਸਾਧ ਸੰਗਤ ਦੀ ਬੰਦਗੀ ਕੀਤੀ ਆ, ਸਤ ਬਾਬਾ ਅਵਤਾਰ ਸਿੰਘ ਜੀ ਬੜੇ ਸਮੇਂ ਤੋਂ ਇਸ ਸਥਾਨ ਦੀ ਸੇਵਾ ਵਿੱਚ ਲੱਗੇ ਹੋਏ ਨੇ, ਹੋਰ ਵੀ ਉਹਨਾਂ ਦੀ ਕਿਰਪਾ ਮਸਤ ਬਾਬਾ ਭਗਤ ਸਿੰਘ ਜੀ ਨੇ ਕੀਤੀ ਹੈ, ਬੜੇ ਸਥਾਨ ਬਣਾਏ ਨੇ, ਇਹ ਕਿਰਪਾ ਤਾਂ ਸਾਰੀ ਮਹਾਂਪੁਰਸ਼ਾਂ ਦੀ ਹੈ। ਇਸ ਕਰਕੇ ਉਹਨਾਂ ਦੇ ਜੋ ਤਿੰਨ ਦਿਨਾਂ ਤੋਂ ਬਾਹਰ ਰੱਖੇ ਹੋਏ ਸਨ ਗੁਰਬਾਣੀ ਨੇ, ਉਹ ਤਿੰਨਾਂ ਦੇ ਤਕਰੀਬਨ ਹੁਕਮਨਾਮੇ ਇਤਿਹਾਸਿਕ ਰਾਜ ਦੇ ਲਿਖੇ ਨੇ। ਪਹਿਲਾ ਇਤਿਹਾਸਿਕ ਰਾਜ ਦੇ ਵਿੱਚ ਪੰਜਵੇਂ ਪਾਤਸ਼ਾਹ ਜੀ ਮਹਾਰਾਜ ਦਾ ਹੁਕਮਨਾਮਾ, ਤੇ ਦੂਸਰਾ ਹੁਕਮਨਾਮਾ ਵੀ ਪੰਜਵੇਂ ਪਾਤਸ਼ਾਹ ਜੀ ਦਾ ਇਤਿਹਾਸਿਕ ਰਾਜ ਦੇ ਵਿੱਚ, ਤੇ ਤੀਸਰਾ ਹੁਕਮਨਾਮਾ ਵੀ ਇਤਿਹਾਸਿਕ ਰਾਜ ਦੇ ਵਿੱਚ ਹੀ ਆ। ਪਹਿਲਾ ਹੁਕਮਨਾਮਾ ਇਤਿਹਾਸਿਕ ਵੈਸੇ ਰਾਜ ਨਹੀਂ ਹੈ, ਰਾਜ ਨਹੀਂ ਹੈ, ਜਿਵੇਂ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਪਵਿੱਤਰ ਬਾਣੀ ਹੈ, ਉਹ ਸਾਰੀ ਬਾਣੀ ਸਤਿਗੁਰੂ ਜੀ ਨੇ ਰਾਜਾਂ ਵਿੱਚ ਗਾਉਣ ਦੀ ਹਦਾਇਤ ਕੀਤੀ ਹੈ। ਤੇ ਭਾਵੇਂ ਕੋਈ ਰਾਜੇ ਜਾ ਨਾ ਰਾਜੇ ਉਹਦੀ ਆਪਣੀ ਬਾਣੀ ਹੈ, ਪਰ ਜਿੰਨਾ ਗੁਰੂ ਗ੍ਰੰਥ ਸਾਹਿਬ ਦੀ ਪਵਿੱਤਰ ਬਾਣੀ ਹੈ, ਸਤਿਗੁਰੂ ਜੀ ਨੇ ਪਿੱਛੇ ਸਾਰੇ ਰਾਜਾਂ ਦੇ ਨਾਮ ਲਿਖੇ ਨੇ, ਰਾਜਿਆਂ ਰਾਜ ਉਹਨਾਂ ਦੇ ਪੁੱਤਰ ਜਿੰਨੇ ਵੀ ਨੇ, ਛੇ ਰਾਜ ਨੇ, 30 ਮਿਸਤਰੀਆਂ ਨੇ, 43 ਉਹਨਾਂ ਦੇ ਪੁੱਤਰ ਨੇ। ਤੇ ਜਦੋਂ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਵੀਰ ਸਾਹਿਬ ਸਿੰਘ ਜੀ ਸੰਪੂਰਨ ਕਰ ਦਿੱਤੀ ਗੁਰੂ ਅਰਜਨ ਦੇਵ ਮਹਾਰਾਜ ਨੇ, ਉਸ ਵੇਲੇ ਫਿਰ ਗੁਰਦਾਵ ਨੇ ਵਿਚਾਰ ਕੇ ਸਤਿਗੁਰੂ ਜੀ ਨੇ ਸਲੋਕ ਮਹਲਾ ਪੰਜਵਾਂ 13 ਕੀਤਾ, ਜਦ ਤੋਂ ਨਾ ਹੀ ਮੈਨੂੰ ਦਰੋਗ ਕੀ ਧੋਈ। ਤੇ ਸਤਿਗੁਰੂ ਜੀ ਨੇ ਸ਼ਬਦ ਉਚਾਰਨ ਕਰਕੇ ਸਮਾਪਤੀ ਕੀਤੀ, ਤਾਂ ਫਿਰ ਰਾਤ ਤੇ ਉਸ ਵੇਲੇ ਸਤਿਗੁਰੂ ਜੀ ਦੇ ਜਾਨਾਂ ਵਿੱਚ ਪਹੁੰਚੇ, ਕਿਸੇ ਦੀ ਰਾਤ ਟੁੱਟੀ ਹੋਈ, ਕਿਸੇ ਦੀ ਬਾਂਹ ਟੁੱਟੀ ਹੋਈ, ਸਾਰੇ ਰਾਜਾਂ ਨੇ ਆਪਣੇ ਗੁਰੂ ਅਰਜਨ ਦੇਵ ਮਹਾਰਾਜ ਦੇ ਚਰਨ ਬੇਨਤੀ ਕੀਤੀ, ਮਹਾਰਾਜ ਸਾਡਾ ਬੜਾ ਵੱਡਾ ਹਾਲ ਹੈ, ਕੋਈ ਰਾਗ ਸ਼ਾਮ ਦਾ ਹੁੰਦਾ, ਕੁੜੀਆਂ ਸਵੇਰ ਨੂੰ ਪਾਉਣ ਲੱਗ ਜਾਂਦੀ ਹੈ, ਸਵੇਰ ਦਾ ਰਾਗ ਹੁੰਦਾ ਸ਼ਾਮ ਨੂੰ ਪਾਉਣ ਲੱਗ ਜਾਂਦੀ ਹੈ। ਇਸ ਕਰਕੇ ਸਾਡੇ ਦੀ ਕਿਰਪਾ ਤੋਂ ਆਮ ਤੌਰ ਤੇ ਕਹਾਵਤ ਵੀ ਹੈ, ਦੁਨੀਆਂ ਦੀ ਵੇਲੇ ਦਾ ਰਾਗ ਤੇ ਵੇਲੇ ਦੀਆਂ ਟੱਕਰਾਂ, ਆਮ ਤੌਰ ਤੇ ਸਾਡੇ ਸਿੱਖ ਧਰਮ ਵਿੱਚ ਭਾਵੇਂ ਸਤਿਗੁਰੂ ਜੀ ਨੇ ਰਾਗਾਂ ਵੀ ਪਾਉਣ ਦੀ ਹਦਾਇਤ ਕੀਤੀ ਹੈ, ਪਰ ਅੱਜ ਰਾਗਾਂ ਦੀ ਪਰਵਾਹ ਨਹੀਂ ਕੋਈ ਕਰਦਾ। ਸੂਹੀ ਰਾਗ ਦਾ ਜਿਹੜਾ ਸਮਾਂ 12 ਤੋਂ ਪਹਿਲਾਂ ਦਾ ਹੁੰਦਾ, ਜਿਹੜਾ ਮੰਦਰਕਾਲ ਦਾ ਸਮਾਂ ਹੁੰਦਾ, ਪਰ ਸਿੱਖਾਂ ਦੇ ਜਿਹੜੇ ਨਾਟਕਾਲ ਹੁੰਦੇ ਨੇ 12 ਤੋਂ ਬਾਅਦ ਹੀ ਹੁੰਦੇ। ਇਸ ਕਰਕੇ ਸਾਰਿਆਂ ਰਾਤਾਂ ਦਾ ਸਮਾਂ ਨਿਯਤ ਕੀਤਾ ਹੋਇਆ, ਕਿਹੜਾ ਰਾਤ ਕਿਹੜੇ ਸਮੇਂ ਤੇ ਗਾਉਣਾ। ਤੇ ਉਹਨਾਂ ਨੇ ਸਤਿਗੁਰੂ ਜੀ ਬਰਬਾਦ ਮਾਣਾ ਭਾਈ ਗੁਰਦਾਸ ਜੀ ਨੂੰ ਕਿਹਾ, ਤੁਸੀਂ ਇਹਨਾਂ ਦੀ ਗਿਣਤੀ ਕਰਾ ਦਿਓ। ਤੇ ਭਾਈ ਗੁਰਦਾਸ ਜੀ ਨੇ ਆਪਣੇ ਦਸਤਾਂ ਤੋਂ ਫਿਰ ਰਾਤ ਮਾਣਾ ਦਿੱਤੀ, ਰਾਤ ਸਰਪੰਚ ਕਰੰਦਨ ਸਾਂਝੇ ਰਾਮੇ ਅੱਖੋਂ ਮੰਦਰ ਪਾਠੋਂ ਰਾਤ ਭੈਰੋਂ ਮੈਂ ਕਰੀ ਪੰਜ ਰਾਤ ਦੀ ਸਾਂਝ ਕਰੇਗੀ। ਸਭ ਤੋਂ ਵੱਡਾ ਭੈਰੋਂ ਰਾਗ ਹੈ, ਪੰਜ ਸਤਰੀਆਂ ਨੇ ਸਤਿਗੁਰੂ ਜੀ ਨੇ ਸਾਰੇ ਰਾਗਾਂ ਦੇ ਨਾਮ ਉਚਾਰੇ ਨੇ। ਤੇ ਉਹਦੇ ਤੋਂ ਬਾਅਦ ਇਹ ਵੀ ਬੜਾ ਰਾਗ ਮਾਲਾ ਦਾ ਦੌਰਾ ਵੀ ਚੱਲਿਆ ਰਿਹਾ, ਗੁਰੂ ਗ੍ਰੰਥ ਸਾਹਿਬ ਜੀ ਦਾ ਸਾਡੇ ਸਿੱਖ ਧਰਮ ਦੇ ਅੰਦਰ ਬਹੁਤ, ਇਹ ਬਾਣੀ ਗੁਰੂ ਸਾਹਿਬਾਂ ਦੀ ਬਾਣੀ ਨਹੀਂ ਹੈ, ਨਹੀਂ ਗੁਰਮੁਖੋਂ ਬਹੁਤ ਸਾਰੇ ਗੁਰਸਿੱਖਾਂ ਦੀ ਬਾਣੀ ਗੁਰੂ ਗ੍ਰੰਥ ਸਾਹਿਬ ਵਿੱਚ ਗਾਣੀ ਹੁੰਦੀ ਹੈ। ਗੁਰਸਿੱਖਾਂ ਦੀ ਰਾਏ ਗੁਰਬਾਣ ਸੱਤਾ ਗੁਰੂ ਭਾਈ ਸੁੰਦਰ ਜੀ, ਇਹਨਾਂ ਦੀਆਂ ਬਾਣੀਆਂ ਗੁਰੂ ਗ੍ਰੰਥ ਸਾਹਿਬ ਤੇ ਲਿਖੀਆਂ ਹੋਈਆਂ ਨੇ। ਤੇ ਭਾਈ ਗੁਰਦਾਸ ਜੀ ਦੀ ਬਾਣੀ ਤਾਂ ਵੈਸੇ ਹੀ ਪ੍ਰਮਾਣਿਕ ਹੈ, ਰਾਮ ਤਖਤਾਂ ਦੇ ਸਾਰੇ ਤਖਤਾਂ ਦੇ ਇਹਨੂੰ ਗਾਉਣ ਦੀ ਹਦਾਇਤ ਵੀ ਹੈ, ਤਾਂ ਭਾਈ ਗੁਰਦਾਸ ਜੀ ਦੀਆਂ ਬਾਣਾਂ ਪੜ੍ਹਦੇ ਗਈਆਂ ਤੇ ਉਹਨਾਂ ਦਾ ਕੀ ਅਰਧਨ ਵੀ ਕੀਤਾ ਜਾਂਦਾ। ਤੇ ਭਾਈ ਗੁਰਦਾਸ ਜੀ ਦੀ ਪਵਿੱਤਰ ਬਾਣੀ ਨੂੰ ਗੁਰੂ ਅਰਜਨ ਦੇਵ ਮਹਾਰਾਜ ਨੇ ਇਹ ਸਾਧ ਸੰਗਤੀ ਬਾਣੀ ਗੁਰੂ ਗ੍ਰੰਥ ਸਾਹਿਬ ਜੀ ਦੀ ਪੂੰਜੀ ਦਾ ਪਾਠ ਵੀ ਦਿੱਤਾ। ਤੇ ਫਿਰ ਬੜਾ ਰੌਲਾ ਰੱਖਣਾ ਪੈਂਦਾ ਰਿਹਾ ਤੇ ਸਾਰੇ ਮਹਾਤਮਾ ਦਾ ਬੜੇ ਕਿਰਪਾ ਹੁੰਦੇ ਰਹੇ ਤੇ ਉਹਨਾਂ ਦਾ ਇਹ ਸੀ ਕਿ ਗੁਰੂ ਸਾਹਿਬਾਂ ਦੀ ਬਾਣੀ ਨਹੀਂ। ਤੇ ਸਾਧ ਸੰਗਤ ਜੀ ਜਦੋਂ ਦਮਦਮਾ ਸਾਹਿਬ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਨੇ ਦੁਬਾਰਾ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਪਵਿੱਤਰ ਸਰੀਰ ਆਪਣੀ ਰਚਨਾ ਤੋਂ ਜਾਰੀ ਹੈ, تو اس نے سدگرو جی نے ایک کام کو لے کے دس بیس تک ساری بانی اپنی رسنا کو کٹی ایک نہیں اگر گرو گوبند سنگھ صاحب جی کی رسنا تو بنا نہیں گرو گرنتھ صاحب جی کے بیٹ صرف ایک اکثر سدگرو جی نے بدلیا سی قوم کو نیم جان کا ایک کلاس سے ایک سدگرو جی نے خلاصے پہ کرنا چاہ کے اگلے کو پہلا لاجتا قوم کو نیم جان کا ایک پال سے سدگرو جی نے بھی بدل ٹیكا سی پائیے کرنا اسی کا کام بدلیا سارا پروار دے کے کرنا اگے پیچھے کیا یہ پابندی کو اگے پیچھے نہیں کر سکتا تاہم پھر سدگرو جی نے راتا میں لکھاؤ کی ہدایت کی ساری بانی جتنے بھی لکھی ہے وہ راگ لکھا کہڑا راگ ہے میرے گرو صاحب کی بانی ہے جہاں پنجواں سلوک ملا پنجواں جتنے بھی گرو صاحب کی جڑے بھی گرو صاحب کی بانی ہے وہ سنکیت دیتا سلوک ملا پہلا یا دوجا یا تیجا کہڑی گرو صاحب کی بانی ہے یہ پنجے پاتشاہ گرو ارجن دیو مہاراج کی پوتر بانی ہے یہ سدگرو جی نے تناسری راگنی ہے تناسری راگنی کے بھی لکھاؤ کی ہدایت کی ہے پہلا حکمنامہ جان کو ہر رنگ لاگو اس جوگ میں سو کے سنگا آتم جنے سبر بستان کے جاتا سب پورا ٹھاکر بھائی آتم رنگ سرنی پاپن نام کے آدم سہج سنمان سنگ رہاؤ جن کے جن بسے میرے ہیرے سنگ پنیتا دیہی جن کی پور دیہ کرپا دل نانک کے سو دیہی دوجا حکم نامہ سدگرو جی نے تناسری منتا پنجما تو مدا کے ٹھاکر پت بالک نائک پرسن ہمارے نمک نمک تم ہی پت بال ہم بالک تمہیں تاری کبن کہی ہے دیش مار بےت سلانی کے انت نہ کے نہیں کہی ہے اور پراڑ ہمارے کھنڈو انت نہیں سمجھا لو ہم اگیان آتماتوری تو آتم ہرد رکھاؤ تمہاری سرن تمہاری آسا تو ہی سجن سہیب نے راگو راکھن حرام دے اللہ نارن کر کے گوتے تیجا حکمنامہ بھی ناصری رات کے پیچھا ہے سدگرو جی نے بخشش کیتا جس کا تن من تن سب جس کا سوئی سب سمجھانی تین سنیا دکھ سو میرا کبھی نیتی سکانی جی کی ایک ہی پیمانی اول جتن کر رہے کو میرے دن دل نہیں قیمت جانی سہاؤ نام ہے بول کسی کا وہ تینوں منتانی لیکن اکوٹے دل کر رہے ہو پورن ہوئے سلطانی اور جو بھی تم ہم کو شکر کے دل کی بات بلانی ادم کا آدم ٹھہری بھیا تاسے کر کو اٹھانی تو نانک نہیں چل کر بھج بل کی وہ بندہ نہیں یہ حکمرانے سدگرو جی نے بخش کی تھوڑے سمے واسطے وچار کرنی ہے سدگرو پنجے پاتشاہ بچن کرتے جان کو ہر رنگ لاگو اس جگ میں پچھلے جگہ میں سات سنگ کی بھائی گرداس جی کی پوتر بانی کا کتن ہے بھائی صاحب جی لکھتے ہیں جیسے اٹھ سٹ تیرتھ پاتشاہ رہے ہو جو وچار کرے وہ کیلاش رہے پچھلے جگہ میں تیرتھ یاترا بھی جا کے وہ وقت پر ہو جاتا سی وہ شردھا نہ جا کے اسنان کرتا سا شردی مہاراج پال بنی نے اس میں ٹھاٹ تیرتھ جڑے سن وہ بہت زیادہ مین جڑے بڑے بڑے تیرتھ سن جہاں کا مہاتم بہتا سی وہ پارتی نے گر کے شردی مہاراج کو دسے پارتی نے شردی مہاراج کو پوچھا سی مہاراج سوامی جی تیرتھ کن جیسے منوقدار جی اسنان شردا نہ کر لے تو بڑا ہو جائے تو شردی مہاراج کہیں ڈرے پارتی 3.5 کروڑ تیرتھ نے ساری دنیا کے جی من کو بھاونا نہ سنان کر لگے وہ کہیں لگے پارمتی کہیں لگی مہاراج جی نے تو منو کہتے سواس بھی انہیں دن نہیں ہونے گے ایک دن میں تیرتھ تیرتھ کر لے تو کر لو بھی تو این عمر ہی نہیں ہونی تو وہ اس وقت شیو جی مہاراج کہیں لگے پارمتی جی شریر میں نہ انہوں کی گرنتی کرنا اس وقت پارمتی نے ٹھاٹ تیرتھ جنہوں کا کئی بار ذکر گرو گرنتھ صاحب آیا اٹھسٹھ تیرتھ سدگرو جی نے جگہ جگہ سے پروانا اٹھسٹھ تیرتھ جا سال پگ کرے بہت سریر جو اٹھاٹ تیرتھ لکھے ہیں تو پھر سدگرو جی بانی میں بھی یہ بچن لکھا جتنے مندر دیوی تھاپے تتنے لوچے کو سادھو دکھائی جن مندر دیوی پاروتی نے سنے گنے سن اٹھاٹ تیرتھ وہ سارے مہاتما لوگوں کی سادھو لوگوں کی دھوڑی روکتے ہیں کیونکہ سارے جن سات سنگی تیرتھ نے اتنے سنساری لوگ جڑے شردا بان اپنے پاپ کرما کی سات سنگی بیٹھ کے لائے ہوں اس لیے مہاتما پر انہوں نے جا کے جانا پاؤں ہیں تو پانی پھر پوتر ہو جاتا اسی طرح مہاتما کے شریر پوتر ہوں گے یہ نہیں کہ کوئی مہاپرش سرکا پیتا کوئی سات سنگ جی اوکا پیتا بابا جی اوکا بھی دیتے سرکا بھی پیتے ویسے بہت لوگ یہاں گلوں میں تک کرتے ہیں دس نے ایک بار اکٹھا کردیا کردیا ماجی دھرتی سے داس گئے تھے تو بابا جی نے بچن سنایا ایک تو مہاپرش ہوئے نا بابا بلدار سنگھ جی کے ٹائم پہ وہ بھی شہدا میری پی لے بابا بلدار سنگھ جی لاہور باڑے ہوئے ہیں انہوں نے لنگر ایک سکھ سی وہ شہدا پی لینا سی بابا جی کے لنگر بھی سیوا کر رہا ہوں پھر ایک دن بابا بلدار سنگھ جی نے لنگر لکھا پڑھ لیتا کہنے کی جا پائی اصل تین لنگر بھی نہیں پڑتا وہ بابا جی کہنے لگے بابا بلدار سنگھ جی جدو سکھ محنت کر لینا مہاراج مینو لنگر میں رکھ لو سیوا رکھ لو کہتے ہیں جی بابا صاحب سنگھ بےدی اونا صاحب والے جی دن لنگر میں پا رہے وہ تین لنگر میں پا رہے اس دن بابا صاحب سنگھ جی کے کول اونا صاحب پہنچے جدو اتنے جا کے بابا جی نے متھا ٹیکا تو بابا صاحب سنگھ جی مہاراج منجے سے بیٹھے سے بیٹھے وہ کہنے لگا بابا جی میں بابا پردارا سنگھ جی نے میرے ٹھیکیا کہنے کہ ہاں دس بھائی کو منگا کی گل ہے کہ جی مہاراج میں تو نظر سیوا کرتا ہوں سی میرے انہوں نے لگا لینا پڑھ لیتا بابا جی کہنے کی گل کی ہے کسی وجہ سے کدیا ہوا بندہ لگا سیوا دار تک نہیں لگتے تو لگا سیوا کر دیں وہ کٹیا کسی کارن کٹیا ہوا کہنے لگا جی میں کدے کدے گھومت پان کر لینا بابا جی کہتے پھر تین کرنا ہی سی جب سیوا میری پتی پی لینا تو پھر تین گرو نانک صاحب کا نظریا بچ کے کدھر رکھ دیں وہ کہنے لگے بابا جی کو پوچھنے لگے تو کوئی بانی نہیں جان ہاں جی کہ میں بانی پڑھ لینا بابا جی کہ سنا کے ہی بانی پڑھ لینا صاحب سنگی اتہاس کے بچ لکھی ہوئی ہے گل وہ سنگھ نے بانی ایک بار محسوس کی چوبی گھنٹے کے سارا گرو گرنتھ صاحب کی بانی جبانی سنا کے دس منٹ سے جا کے سماپتی کی ویسے 48 گھنٹے لگتے ہیں بانی پڑھنے باقی 2 گھنٹے بعد مرا حل ہو جاتا ہے 24 گھنٹے بابا صاحب سنگھ جی بیٹھے رہے 24 گھنٹے وہ سنگھ کھڑا رہے جیو ایک بار تو لے کے بانی جیب تو پڑھی ہے 10-20 سے جا کے بھوک پا دیتا ہے بابا جی کہنے کی جا بھائی تم نظر پڑ جائے یہ پوتر شریر ہوں مہاپرشوں کے باقی سارے شریر نے اپنے سارے شریروں پوتر چیزاں لگ کے اپنے ہو جاتی آسا کی بات میں ستگرو جی نے دیکھا آن دیوتا پانی دیوتا بسنت دیوتا لون پنجما پایا کرتر تا ہوا پاک پوتر پاپی سے دن کٹیا تو تھوکا پڑیا چیت جس مک نام نہ اچرے میرے نام ہے رس کاہے نانک ایویں جانیے تینوں تھوکا پائے دیکھو کن پوتر پرشادہ ہوں آن پا کے پانی پا کے گنیا تیل پا کے لون پا کے بڑا پرشادہ پوتر چیز تیار ہو جاتی ہے جدو منہ کھا لینا کھان تو بعد بہتے سمے کی لوڑ نہیں ہے کھانے کھانے کو نشے میں الٹی آ جائے تو نشے اپنے کمزور نکلے ہوں راستوں سے اپنا کام کر لینا ایک سیکنڈ انہیں ایک پاپی پورس کی سنگت کی ہے ستگرو جی کہتے پاپی سیو دن کٹیا تو تھوکنا پہنا تیل اس براس سے دنیا تھوک تھوک کے نظر لگ گئی ہے حشر اس پر کھاتے کا پر بھی گرمکھ جہے مہاپرش انہوں کے شریر پوتر ہوں نے جہی انہوں کی جڑتی ہے پوتر ہو جائے پوتر جن مرضی ہو تیر سب سنگ جی ستگرو جی بانی کا پرمان ہے تیرے کا کھاتا پیتا مایا سب ہوتے انہوں پرشوں کا کھدا پیتا سارا کچھ پوتر ہے جو نام کرواتے ان کے گھر اندر سرائے سب پوتر ہے جن سکھ سنت ابھیاس جائے پرسادے تین کے پورے جی فرمیر سب پوتر ہے جن سکھ سنت سب چڑھ جائے جنہ کے گھوڑیاں جنہیں گھوڑیا کے مہاتما چڑھ جاتے وہ گھوڑے بھی پوتر ہو جاتے جنہیں کاٹیاں گھوڑیاں کاٹیاں چمڑے دیا ہوں وہ بھی کہتے پوتر ہو جاتی ہیں سنت بابا جوالا سنگھ جی مہاراج کا گھوڑا سی دیوراج وہ دنیا وہ بھی گلیں پوچھی جاتی سی دیوراج ساڈا کام ہو چکی نہیں اہی لوگوں دسی جاتا سی گھوڑے کے آگے بڑے بھیڑ لگی رہتی سی تھوڑے پنڈ میں ایک بار سنت بابا جوالا سنگھ جی مہاراج گئے سی تو کہنے لگے مہاراج ساڈے کو نام نہیں ہے تو مہاراج کہنے لگے بھائی تھی دیوراج کی سیوا کر لو دیوراج کو خوش کر لو منڈا تو نہیں کرواؤں گے سات سنگی سوچے بھائی کو دیوراج کو گھوڑا ہنڈیا پتے لڑکا انہوں نے پڑا وہ ہوں موت ہو چکی ہے جہے گھوڑے سات سنگی گھوڑیا دیا کاٹیاں جنہوں کے مہاتما پہلے وہ سارے پوتر ہوئے تین کے پورے جیت کمیر سب ہوئے جن سکھ سنت سب چڑھ جاتے تین کے گھر مندر سرائے سب پوت ہے جن سکھ سنت ریاست جائے پرساتے تین کے کرم دھرم کار سب پوت ہے جو بولے ہر ہر رام نام ہر ساتے جن کے پوتے کون ہے سو سکھ گرو پہ جاتے داس نے ایک بار گل سنائی سی پارٹی میں اتنے گرمکھ کہنے لگا بابا جی کہتے سرکار پی لیا بھائی گرمکھ کو ایڈی بڑی ہستی ہو گئی ایڈی بڑی ہستی ہو گئی تو پیلا دیتا پیلا دیتا مجھے اپنی موج ہے بابا مہاراج بھگت سنگھ کی مرضی ہستی ہو گئی یا وہ شرک جی کی ہستی ہو گئی جہاں سارا گرو گرنتھ صاحب جوانی یاد ہے ایک بار ہدی کے پتہ نہ کٹ پاٹ لگیا ہوا سی مہاراج بابا بھگت سنگھ جی مہاراج اندر بیٹھے سے سیتاں دیوی کے پارٹیاں پر دھواں مار رہا تو پارٹی گسے جا گئی تو بابا جی کہنے لگے ان کو کہنے لگے بابا تو سارے دھواں مارنا پڑے گا مار سکتا دھواں اور بابا جی کہنے لگے تھوڑا مچھر لاؤنے مچھر وہ میرے گسے کچھ پارٹی آئے وہ کہتے سو رہے ہو مچھر پہ نہ گندے سے بہ جائے گا پھر مجھے چنگے سے بہ جائے گا تھی نہے گا پودے گرو گرنتھ صاحب کی تابے آ کے بہ جانے ہیں پہلے کبھی پارٹی کو دسے گا تو کتوں آیا تو کتوں آیا سات سنگ جی سارے رکھتے پارٹی پیدا کر گئے جنہوں پرشن کے اندر نام کی واسطو دیکھ جاتی ہے تاہ بھائی گرداس جی نے بچن لکھا کہتے تو ٹھاٹا تیرکان کا پارسل کر بھی لو کوئی مٹ بھی لے کوئی پیسے خراب کر بھی لے کسی کو پھل نہیں جا رہے کوئی بڑی گل نہیں کہتے جیسے اٹھ سٹ تیر پارسل رہے وہ تم نچار کرے وہ کلاس کرے کلاس پرمت کے سر جی مہاراج کا آسن دے رہے ہیں برفنا کٹیا ہوئی پہاڑیاں نے منشیا اتنے جانا بڑا اوکھی گل ہے منش رہ نہیں سکتا بھائی گرداس جی کہتے کوئی جا کے کلاش پرمت کے چار کوئی جا کے بیٹھا بھی ہے جیسے کاٹ بال کرشیتر نے کرشیتر کی دھرتی ایسی پوتر نہیں ملی جب بال راجے نے سنکلپ کیا سی دان کا تو اس ویسے کرشیتر کی دھرتی سی سات سنگیت پرمیشر بونے روپ بچے ہوں بھی جب کدی گرہن لگتا تو دنیا کرشیتر کی دھرتی سے جا کے دان کرتی ہے وہ دھرتی کو پوتر کہتے اس کر کے جانے کسی بھگوان نے دان لیا سی بل لاتے ہیں تو اس دھرتی کو پوتر دے کسی دان کیا ہوا سب کا ہو جائے بھائی گرداس جی کہتے لکھ بار کرشیتر کی دھرتی سے اسمیر جگ کرتے اسمیر جگ ہوں کہ سونے چاندی کے برتن ہوں علاقے کا کوئی مہاتما نہیں دے تو ہے نا جی کوئی مہاتما نہیں دے تو رہ گیا تو بھی جگ سمپور نہیں ہونا جہے سونے چاندی کے برتن ہونے وہ سارے مہاتما نال ہی دے گئے جی جگ سمپور نہ ہوا پھر دوبارہ مل کے پھر کرنا پڑے گا کہتے کہ لکھ بار کرشیتر کی دھرتی سے اسمیر جگ بھی کر لگے جیسے کوٹ مس تک کروڑا مس پوکھا ہو کے تپسیا کرتا ہے جیسے کوٹ مس تک اس مکھی ویسن پر محنت دا کے جب آگے شریر میں چھوٹا چھوٹا کر کے جا رہے ہوں امرت نام وشیش کہتے جی ایک بار شری واحگرو ہے کہتے وہ سارے نام شریر کا جی ایک بار شری واحگرو کہا ایک بار میں تھی پانچ سو بار جی کہہ لو آپ سو بار کے ہزار بار بھی کہہ لیے پر بھائی گرداس جی ایک دن ایک بار کا مطلب ہے کہ ایک جن مرم کا واحگرو منتر کے نام ہو جائے تو وہ کتنے برتی سوتی ادھر نہ جائے تاکہ پہلے گرداس پاس لگ جیون چر پہ دس بہت چر پہ دسن دے گئے بہت جنم مشرے تھے ماتو ایک جنم تمہارے دیکھے ایک جنم پرمیشر کے نام نال ہو جائے نام گرمکھ نام جپیے ایک بار سکھنی صاحب کی بنتی ہے ایک بار کا مطلب یہ نہیں ایک بار کر کے چھٹ دے ایک بار کا مطلب ہے جنم پتا نہیں کنے بار چکے ہیں ایک جنم کسی پرمیشر کے نام کے نال جڑیا ہوا تو سارے جنم کے تو جنم معلوم ہو گیا ایسے مہاپرش جڑے بہت برلے نے جنہوں کا بھید ہوئے مہاپرش نام کے نام سرتا جڑی ہوئی ہیں وہ سنسار کے دل سے ضرور نظر آتے ہیں لوگ سے میرا ٹھاٹا پاگا سات نام میرا من لگا تاہ ستگرو جی کہتے اس جگ کے میرے سب تو وڈی پراپتی کا یہ جس کو نام کا رنگ لگ گیا بہت گھٹ پرش نے اج کل نام کے رنگ رنگ بنیا ہوئی کیونکہ سب لوگ رب سنتوشتا دھرم اگے رکھوا ہو سب گرو کے سنتوکھی بنتے سی دھرم دھرم سات سنگی دھرم چلا سی سب جو رب سنتوکھ کا سنتوکھ کا رب سی دھرم چلا رہے ہیں سنتوکھی بنتے سی ہوں کالی رات اگن کا کوڑ اگے رکھوا اج کا رات ہے کہ جھوٹ ہی وہ چلا رہے ہیں تھی جنا جھوٹ بولو گے ویسیاں چلے جاؤ دفتر میں چلے جاؤ راتوں میں چلے جاؤ اج جھوٹ کا بول والا ہے جی تھی جھوٹ نو سنو گے تمہیں سچ لگے گا جب تھی سچ کی گل سنو گے وہ تمہیں جھوٹ ہی لگے گی کیونکہ کلو کا پرواب ہی ایسا ہے کہ یہ کلو کو رب ختم تھا اگ کا کٹ ہے رب ہے تو جھوٹوں کو چلا دیں ایسے سات سنگی سمے کے اندر کلو کے سمے کے اندر جہاں کوئی پرمیشر کے نام کے نام جا سات گرو جی کہتے اس بولیاں کی گنتی ہو جائے سورما یہ نہیں کہ دس جی کو اپنے پریوار واسطے بنا لے تو قید مار پا جائے تو اپنے ہند بن جائے سورما نہیں سورما تو وہ سب نشا سنگتی جہاں سورما نام کے نام سوڑی ہوئی آتما وہ تو سنسار کے کسی کا کوئی پیر نہیں ہے وہ سنسار کے لوگوں کو ڈرا بھی نہیں ہے تو سنسار کے لوگوں کو ڈرا بھی نہیں پیر کا ہم کو دیکھنا ہے نہ پیمان تان کو نانک سو رہے منا یا نہیں کافی مکان یہ گیاری کے لکھن ہے تا سبرو پانچ پاتشاہ مہارا کہتے جان کو ہر رنگ لاگو اس جوگ میں رنگ لگتا نہیں ہے بہت تھوڑے پسند ہے اب تھی دیکھو کالج کے سائنس کا دور ہے بہت ساری گلیں منک کے سکھ کے ساتھ بن گئی ہیں کوئی منک ساتھ سنگی سے آپ ٹھنڈے پانی کا ناکے آ گئی نہیں ہے اگے گرم پانی کی سی اندر کا گیزر لگ گیا ہرک منک کے گھر گیزر لگ گئی ٹھنڈے پانی کی گل جانی کرنی جہاں سامنا کرنی سی جہاں پہ تپسیا کرنی سی وہ بھی گل جانی کرنی جن سکھ بد رہے ہیں منک پردوشن کو دور ہو گیا جنہ چ منک دکھ دے سی بہت محنت کرنی پہنتی سی ان پردوشن سے منک کھیلے سی تا سب پانی کے پیسے سرکے بن دیتے مہارا کہتے بھائی اس یوگ کے سب تو وڈی گل جہاں نام کا رنگ کے نام ملے گا یہ بھولے جڑے کے سنکیت دے رہے ہیں بھائی پرمیشر کے نام جپن والے سنسار کی آواز پہنچتے اٹھتے ہوئے کسی کی آواز نہ دیکھنا نہیں نہ پہ جائے نام کے جڑ گوئی ہمیں آپ کا سن یہ وہ مہاپرشان سرپتی گربانی لکھتی ہے جو کہیں تحت سوجا آتم جڑے سرل وسط کے جہاں کا سدگر پورا آتما کو جیت رہنا اپنے من کو جیت رہنا یہ پورے سرگر کی کرپا کو بنا منف دے نہیں سکتا سنت بابا جوارا سنگھ جی مہاراج کو ایک بار ہی ایک سنت بابا جگت سنگھ جی ہوئے ہیں ڈاٹا کے نگر کے بچ کہ وہ بعد میں شہید آ کے مرنے کے کول چڑیا وہ رپورٹ ڈاٹا نگر سنت مہاراج ملن گئے تھے انہوں نے جا کے کہا جگت سنگھ تیرا پیار تو گرو نانک نال پورا تیرا برابری پورا پر تیرا گرو دوبرا ہے آج میرے گرو نے تینوں پار نہیں کرنا وہ شیخ سنگھ پنڈت سنت بابا نیچر سنگھ کی جگاری والے کا شیخ سی پھر بابا جگت سنگھ جی نے سنت والا بابا جوارا سنگھ جی مہاراج نے کرپا کی جگ بھی جانا اپنے کول جانا پھر ان جب کا انت سما آیا تو بابا جی کہنے لگے جگت سنگھ یہ جی جگہ پنجاب کے لیے تم اپنا شریر جا کے پنجاب کی ساری پورے گرو کی نشانی پورے گرو کی نشانی ہے تو آخر تک پہلے تو لے کے اخیر تک نہیں کہنا ہی پت پال نہیں کہنا کوئی پت پالنا پورن گرو تو بنا کوئی نہیں کر سکتا ایک بھائی ودیسا سنگھ ہوا لگیری کے بچ وہ باہر تو آئے سی بابا جوارا سنگھ جی مہاراج لگیری کے اندر آئے تھے تو انہیں آ کے متھا ٹیکن لگیا کہ جب بابا جوارا سنگھ جی نیما ہو کے متھا ٹیکنا لگیا تو بابا جی کہنے لگے اے چاچا جی تھی نہ متھا ٹیکیا تو پتے کرا دیا تو جو بھی بڑا حاج جواب سی کہنے لگا کہ چاچا کہنا تھا میں کون نبھا دوں بابا جوارا سنگھ جی مہاراج کہنے لگے سب بڑا سارا پیدا پہ کوئی دنیا کا بندہ یہ گل نہیں کہہ سکتا میں کہنا توڑ نبھا دوں گا کوئی بندہ مہاڑی کر کے پہنچ گئی اپنی ماں نہ اپنی بھن نہ یا بھائی اپنی ماتا نہ یا اپنے برا نہ کوئی توڑ نبھا دوں گا کوئی دنیا کا بندہ پورن گرو تو بنا نہیں گل کہہ سکتا یہ سنت بابا جوارا سنگھ جی ورگے مہاپرشی کہہ سکتے توڑ نبھا دوں گا وہ سات سنگھ جی سما آیا ہریور صاحب وہ بھی گئے ہوئے تھے بلیسا سنگھ جی بابا جوارا سنگھ جی مہاراج بھی گئے ہوئے جب بابا جوارا سنگھ جی مہاراج بلیسا سنگھ جی آ کے نمسکار کی تھی بابا جوارا سنگھ جی مہاراج کہنے لگے بابا چاچا جی تمہیں پتا ایک بار تھوڑے نال سے بچن کیا وہ کہیں مہاراج پتا جی کہتے ہوں سما آ گیا تیاری کر لا تیرنا ساڈا بچن سی توڑ بنا دوں گی کہ مہاراج تھوڑا جہا سما بخش دے کہ کہتا ادو بہت ودیا سادھن نے سی ہندو صاحب کراؤن کے سما لگ جاتا سی کہ مہاراج دس کے دن کی موت کر دے بابا جوارا سنگھ مہاراج کہنے کے جا بھائی تین راستے کی موت دینی چلے گیا دس دن وہ آنیا لگ گئے تو راستے کے سات سنگھ راستے دیکھیے تیل گڈی پہ چلا ہو گئے آ کے گھر آ کے کھنڈ بار ہرمندر صاحب شری گرو گرنتھ صاحب جی مہاراج بچا کے دن شری چڑھ گیا اور اگلے دن بھوک پائے یہ کہتے توڑ لوا دے سواس واس پالنا کرنی پرمیشور تو بنا پورن گرو تو بنا کوئی سات سنگیت توڑ نہیں پا سکتا جا میرے بدن بابا جوارا سنگھ مہاراج نویلی والے مان بابا دلیپ سنگھ جی نام نہیں کر سکتا ਉਹਨਾਂ ਦਾ ਮਾਰਨ ਅਤੇ ਜਦੋਂ ਤੂੰ ਸਰੀਰ ਛੱਡਣਾ ਤੇਰੇ ਕੋਲ ਹੋਣਾ ਜਾਂ ਫਿਰ ਭਜਨ ਬਾਬਾ ਦੀਪ ਸਿੰਘ ਨੇ ਕੀਤਾ ਸੀ ਪਰ ਸੱਚੇ ਪਾਤਸ਼ਾਹ ਤੁਹਾਨੂੰ ਰਾਮਦਾਸ ਮਾਰਾ ਮੇਰਾ ਅਸਲੀ ਤੇਰੇ ਚਰਨਾਂ ਵਿੱਚ ਪਹੁੰਚੂਗਾ। ਇਹ ਵਚਨ ਪੂਰਨ ਗੁਰੂ ਤੋਂ ਪੂਰਨ ਮਹਾਂਪੁਰਖ ਤੋਂ ਬਿਨਾਂ ਇਹ ਗੱਲ ਕੋਈ ਨਾ ਤਾਂ ਕੋਈ ਕਹਿ ਸਕਦਾ ਤੇ ਨਾ ਕਰੇ ਤੇ ਸਾਧ ਸੰਗਤੀ ਉਹ ਫਿਰ ਸਤਿਗੁਰੂ ਜੀ ਕਹਿੰਦੇ ਮਾਤਮ ਜਿਹੜੇ ਸਤਿਗੁਰ ਵਸਤਾ ਕਿਸੇ ਦੇ ਮਨ ਨੂੰ ਮੋੜਨਾ ਕਿਸੇ ਦੇ ਮਨ ਨੂੰ ਦੇਣਾ ਜਿੰਨਾ ਚਿਰ ਕਿਸੇ ਮਹਾਂਪੁਰਖ ਦੀ ਸੰਗਤ ਨਹੀਂ ਉਹਨਾਂ ਚਿਰ ਇਹ ਗੱਲਾਂ ਦੇਣੀਆਂ ਨਹੀਂ ਜਾ ਸਕਦੀਆਂ। ਸਾਧ ਸੰਗਤੀ ਤੁਸੀਂ ਬੈਠ ਕੇ ਜੇ ਕੋਈ ਸਮਾਧੀ ਲਾਓ ਤੁਸੀਂ 15-20 ਮਿੰਟ ਨਹੀਂ ਬੈਠ ਸਕਦੇ ਸਹੀ ਧਿਆਨ ਕੇ ਹਿੱਲਦੇ ਰਹਿੰਦੇ ਹੋ ਤੁਸੀਂ ਬੈਠ ਕੇ ਕਹੋ ਕਿ ਸਾਧਨਾ ਕਰਨਾ ਨਹੀਂ ਬੋਲ ਹੀ ਨਹੀਂ ਸਕਦੇ ਕਦੀ ਗੋਡਾ ਖੜਾ ਕਰ ਲਓਗੇ ਕਦੀ ਸਰੀਰ ਹਿੱਲਦਾ ਉਹਦਾ ਹੱਥ ਪੈਰ ਹਿੱਲਦੇ ਰਹਿਣਗੇ ਜਿੰਨਾ ਚਿਰ ਪਾਣੀ ਹਿੱਲਦਾ ਰਹੇ ਕਦੇ ਤੁਹਾਨੂੰ ਮੂੰਹ ਨਹੀਂ ਦਿਸੂਗਾ ਪਾਣੀ ਖੜ ਜਾਵੇ ਕਦੇ ਭਾਵਾਂ ਲਵਾ ਲਓ ਤੁਸੀਂ ਆਪਣਾ ਮੂੰਹ ਦੇਖ ਲਓ ਪਾਰਕ ਦੇ ਹਿੱਲੂਗੀ ਪਹਿਲਾਂ ਆਪਣੇ ਸਰੀਰ ਨੂੰ ਤੁਸੀਂ ਖੜਾ ਕਰਕੇ ਜੇ ਕੋਈ ਖੜਦਾ ਨਹੀਂ ਕਾਲੇ ਹੋਵੇ ਇਹ ਕਦੀ ਹੱਥ ਹਿੱਲੂ ਕਦੀ ਪੈਰ ਹਿੱਲੂ ਇਹਨੂੰ ਖੜਾ ਕਰਨਾ ਮਹਾਂਪੁਰਖ ਦੇ ਆਪਣੇ ਹੱਥ ਵਿੱਚ ਹੈ। ਸਤ ਬਾਬਾ ਹਰਨਾਮ ਸਿੰਘ ਜੀ ਉੱਚੋਂ ਮੰਡੀ ਵਾਲੇ ਮਹਾਂਪੁਰਖ ਇੱਕ ਵਾਰੀ ਬੈਠੇ ਸੀ ਤੇ ਬਾਬਾ ਪਿਆਰਾ ਆਇਆ ਕਹਿੰਦਾ ਬਾਬਾ ਜੀ ਤੁਸੀਂ ਸਾਰੀ ਦਿਹਾੜੀ ਬੈਠੇ ਰਹਿੰਦੇ ਤੁਸੀਂ ਥੱਕਦੇ ਨਹੀਂ ਜਿੱਥੇ ਬੈਠਾ ਇੱਕੋ ਵਾਰੀ ਚੌਪਟ ਲੱਗਿਆ ਸਾਰੀ ਦਿਹਾੜੀ ਤੁਸੀਂ ਬੈਠੇ ਆ ਤੁਸੀਂ ਥੱਕਦੇ ਨਹੀਂ ਕਹਿੰਦੇ ਗੁਰਮੁਖਾ ਕਾਹਨੂੰ ਆਏ ਤੇ ਤੈਨੂੰ ਦੱਸਾਂਗੇ। ਉਹ ਦੂਸਰੇ ਦਿਨ ਗੁਰਮੁਖ ਪਿਆਰਾ ਗਿਆ ਤੇ ਕਹਿੰਦੇ ਗੁਰਮੁਖਾ ਆਹ ਮਾਲਾ ਫੜਦਾ ਤੇ ਇਹ ਸ਼ਬਦ ਨੂੰ ਜਾਪ ਕਰ ਜਿਹਨਾਂ ਚ ਤੈਨੂੰ ਅਸੀਂ ਠਾਲਾਂਗੇ ਨਾ ਉੱਠੀ ਨਾ। ਸਾਧ ਸੰਗਤ ਜੀ ਜਿਉਂ ਕਿਹੜਾ ਬੰਦਾ ਕਦੀ ਬੈਠੇ ਹੀ ਨਹੀਂ ਸੀ ਜਿਉਂ ਬੈਠਿਆ ਜਾਂ ਤਕਾਲਾ ਨੂੰ ਜਾ ਕੇ ਸੂਰਜ ਛਿਪ ਗਿਆ ਉਹ ਬਾਬਾ ਜੀ ਜਾ ਕੇ ਮੋਢਾ ਹਿਲਾਇਆ ਉੱਠ ਪਈ ਕਹਿੰਦੇ ਸੂਰਜ ਛਿਪ ਗਿਆ ਘਰ ਨੂੰ ਨਹੀਂ ਜਾਣਾ ਤੈਨੂੰ ਉਹ ਕਹਿੰਦਾ ਬਾਬਾ ਜੀ ਪਤਾ ਨਹੀਂ ਲੱਗਿਆ ਕਹਿੰਦੇ ਗੁਰਮੁਖਾ ਹੀ ਨਹੀਂ ਪਤਾ ਲੱਗਦਾ ਇਹ ਗੁਰੂ ਮਹਾਂਪੁਰਖ ਦੀ ਨਿਸ਼ਾਨੀ ਜਿਹੜਾ ਸੂਰਮਾ ਮਹਾਂਪੁਰਖ ਜਿਸ ਕਿਸੇ ਦਾ ਗੁਰੂ ਹੋਵੇ ਜਾਂ ਤਾਂ ਸਤਿਗੁਰ ਪੂਰਾ ਪੂਰਨ ਮਹਾਂਪੁਰਖ ਸਤਿਗੁਰ ਤੁਹਾਨੂੰ ਬਹੁਤ ਦੁਨੀਆਂ ਵਿੱਚ ਬਣੇ ਬੈਠੇ ਆ ਸਾਧ ਸੰਗਤ ਜੀ ਸਤਿਗੁਰ ਦੇ ਜਿਹੜੇ ਗੁਣ ਨੇ ਬਹੁਤ ਦਿਲੇ ਕੋਸ਼ਾਂ ਵਿੱਚ ਨੇ ਉਹ ਤਾਂ ਜਿਹੜੇ ਗੁਰਦ 108 ਬ੍ਰਹਮ ਗਿਆਨੀ ਲਿਖੇ ਫਿਰਦੇ ਆ ਉਹ ਗੁਰਮੁਖ ਪਿਆਰ ਨੂੰ ਲਿਖਣਾ ਬੜਾ ਸੌਖਾ ਇੱਕੋ ਇੱਕ ਰੱਬ ਦੇ ਇਹ ਅਹੁਦੇ ਨੇ ਜਿਹੜਾ ਵੀ ਮਰਜ਼ੀ ਉਹ ਲਿਖ ਲਵੇ ਕੋਈ ਰਾਜ ਨਹੀਂ ਕਰਦਾ ਤੁਸੀਂ ਭਾਵ ਬ੍ਰਹਮ ਗਿਆਨੀ ਲਿਖ ਲਓ ਤੁਸੀਂ ਭਾਵ ਆਪਣੇ ਨੂੰ ਰੱਬ ਲਿਖ ਲਓ ਬੋਰਡ ਲਾ ਲਓ ਤੁਹਾਡੇ ਦੇ ਕੋਈ ਰਾਜ ਨਹੀਂ ਕਰੂਗਾ। ਇਸ ਕਰਕੇ ਸਤਿਗੁਰੂ ਜੀ ਬਾਣੀ ਵਿੱਚ ਲਿਖਦੇ ਸਾਕਾ ਸਤਿਗੁਰ ਪੂਰਾ ਠਾਕੁਰ ਗਾਗੀ ਆਪ ਨਾਲ ਤੁਸੀਂ ਹਜ਼ੂਰ ਦਰਬਾਰ ਸਾਹਿਬ ਚਲੇ ਜਾਓ ਕਿੰਨੇ ਰਾਗੀ ਗਾਉਂਦੇ ਆਤਮਾ ਦੇ ਰੰਗ ਵਾਲਾ ਫੋਨ ਕੋਈ ਮਿਲਣਾ ਨਹੀਂ ਹੈ ਪੈਸਿਆਂ ਦੇ ਸਾਰੇ ਗਾਉਂਦੇ ਪੈਸੇ ਲੈ ਲੈਂਦੇ ਤਾਂ ਕੀਰਤਨ ਕਰ ਦਿੰਦੇ ਨਹੀਂ ਪੈਸੇ ਨਹੀਂ ਮਿਲਦੇ ਕੀਰਤਨ ਛੱਡੋ ਆਤਮਾ ਦੇ ਰੰਗ ਵਾਲੀ ਗੱਲ ਕੋਈ ਇੱਕ ਮੌਲਿਕ ਮਾਤਰ ਨਹੀਂ ਹੈ ਕੋਈ ਕਥਾ ਵਾਚਕ ਹੈ ਕੋਈ ਰਾਗੀ ਹੈ ਕੋਈ ਢਾਡੀ ਹੈ ਆਤਮਾ ਦੇ ਰੰਗ ਵਾਲਾ ਦਿਲ ਦਾ ਕੋਈ ਪੁਰਖ ਤੁਹਾਨੂੰ ਮਿਲੂਗਾ ਨਹੀਂ ਤਾਂ ਆਤਮਾ ਦੇ ਰੰਗ ਵਾਲਾ ਕੋਈ ਮਹਾਂਪੁਰਸ਼ ਮਿਲੂਗਾ ਨਹੀਂ ਤਾਂ ਕੋਈ ਸੰਸਾਰੀ ਲੋਕਾਂ ਵਿੱਚ ਤੁਹਾਨੂੰ ਆਤਮਾ ਦੇ ਰੰਗ ਵਾਲਾ ਨਹੀਂ ਮਿਲ ਸਕਦਾ। ਬਾਣੀ ਪੜ੍ਹਨ ਵਾਲੇ ਬੜੇ ਮਿਲਦੇ ਤੁਸੀਂ ਪਿੰਡਾਂ ਦੇਖੋ ਮੰਨ ਕੇ ਸਤਨਾਮ ਵਾਹਿਗੁਰੂ ਕਹਿੰਦੇ ਪਰ ਮੰਨਦੇ ਆ ਤੇ ਮੰਨਦੇ ਆ ਉਹਨਾਂ ਦਾ ਸ਼ਬਦ ਕਮਾਇਆ ਹੋਇਆ ਕੀ ਹੈ ਜਿਸ ਮਹਾਂਪੁਰਸ਼ ਦਾ ਸ਼ਬਦ ਕਮਾਇਆ ਹੋਇਆ ਨਾ ਉਹਨੂੰ ਬੈਠੇ ਨੂੰ ਸਾਰੇ ਪਦਾਰਥ ਉੱਥੇ ਪਹੁੰਚੀ ਜਾਂਦੇ ਉਹਨੂੰ ਕੋਈ ਮਿਹਨਤ ਕਰਨ ਦੀ ਜ਼ਰੂਰਤ ਨਹੀਂ ਹੈ ਸ਼ਬਦ ਦੀ ਕਮਾਈ ਕਰਨ ਦੀ ਜ਼ਰੂਰਤ ਹੈ ਸਵਾ ਸ਼ਬਦ ਦੀ ਕਿਸੇ ਕੋਲ ਮਹਾਂਪੁਰਖ ਦਾ ਹੋਵੇ। ਸਤਿਗੁਰੂ ਬਾਣੀ ਵਿੱਚ ਲਿਖਦੇ ਕਿਸਤੇ ਹੋਏ ਲੱਖ ਤਰੀਤਾ ਪਸਾਓ ਇੱਕੋ ਪਵਾਓ ਕਿਸਤੇ ਹੋਏ ਲੱਖ ਤਰੀਕਾ ਏਡਾ ਵੱਡਾ ਪਸਾਰਾ ਕੀਤਾ ਇਹ ਜਿਹੜੇ ਵੱਡੇ ਵੱਡੇ ਦਰਿਆ ਨੇ ਨਾ ਬਾਬਾ ਜਵਾਲਾ ਸਿੰਘ ਦੀ ਬਾਬੇ ਮਸਤ ਬਾਬਾ ਭਗਤ ਸਿੰਘ ਦੀ ਇਹ ਵੱਡੇ ਵੱਡੇ ਦਰਿਆ ਇਹਨਾਂ ਦਰਿਆਵਾਂ ਤੋਂ ਛੋਟੀਆਂ ਛੋਟੀਆਂ ਨਹਿਰਾਂ ਛੋਟੀਆਂ ਛੋਟੀਆਂ ਨਹਿਰਾਂ ਤੋਂ ਛੋਟੀਆਂ ਛੋਟੀਆਂ ਆੜਾਂ ਤੇ ਸਾਧ ਸੰਗਤ ਦੀ ਛੋਟੀ ਜਿਹੀ ਗਿਆਰੀ ਬਣਾ ਕੇ ਕੋਈ ਬੀਜਦਾ ਜਿੰਮੀਦਾਰ ਉਹ ਦਰਿਆ ਦੇ ਪਾਣੀ ਵਾਲੇ ਬੀਜ ਸਕਦਾ ਇਹ ਵੱਡੇ ਵੱਡੇ ਦਰਿਆ ਸਾਨੂੰ ਤੋਂ ਅੱਗੇ ਅੱਗੇ ਕਨੈਕਸ਼ਨ ਦੇ ਕੇ ਵਿਦਿਆਰਥੀਆਂ ਨੂੰ ਨਾਮ ਦੇ ਰੰਗ ਨਾਲ ਜੋੜਿਆ ਤਾਂ ਸਤਿਗੁਰੂ ਕਹਿੰਦੇ ਜੇ ਕਿਸੇ ਨੇ ਨਾਮ ਜਪਣਾ ਉਹਦੇ ਵਿੱਚ ਨਿਰਖਿਤ ਹੋਵੇ ਕੋਈ ਭਾਵਨਾ ਨਾ ਹੋਵੇ ਬਹੁਤ ਸਾਰੇ ਤੁਸੀਂ ਬਾਣੀ ਤੁਸੀਂ ਦੇਖੋਗੇ ਬੜੇ ਕੀਰਤਨ ਦਰਬਾਰ ਵੱਡੇ ਵੱਡੇ ਹੁੰਦੇ ਵੱਡੇ ਵੱਡੇ ਸੰਤ ਸਮਾਗਮ ਹੁੰਦੇ ਉਹਨਾਂ ਦੀਆਂ ਭਾਵਨਾ ਅੰਦਰ ਹੋਰ ਹੁੰਦੀਆਂ ਸਰਕਤੀਆਂ ਦੇ ਭਲੇ ਵਾਸਤੇ ਸੰਤ ਸਮਾਗਮ ਨਹੀਂ ਹੁੰਦੇ ਜਾਂ ਕੀਰਤਨ ਦਰਬਾਰ ਦੁਨੀਆਂ ਦੇ ਭਲੇ ਵਾਸਤੇ ਨੇ ਆਪਣਾ ਰੱਖ ਤਾਂ ਉਹਨਾਂ ਨੂੰ ਵੀ ਨਹੀਂ ਲੱਗਿਆ ਜਿਹੜੇ ਤੁਹਾਨੂੰ ਦੱਸ ਰਹੇ ਨੇ ਦੁਨੀਆਂ ਦਾ ਪ੍ਰਚਾਰ ਕਰ ਰਹੇ ਨੇ ਆਤਮਾ ਦਾ ਰੰਗ ਤਾਂ ਉਹਨਾਂ ਨੂੰ ਵੀ ਨਹੀਂ ਲੱਗਿਆ ਜਿਸ ਬੰਦੇ ਨੂੰ ਆਤਮਾ ਦਾ ਰੰਗ ਲੱਗਿਆ ਹੋਵੇ ਸੰਤ ਬਾਬਾ ਜਵਾਲਾ ਸਿੰਘ ਜੀ ਮਹਾਰਾਜ ਨੇ ਸਾਰੇ ਜੀਵਨ ਦੇ ਵਿੱਚ ਕਿਸੇ ਨੂੰ ਕਿਹਾ ਨਹੀਂ ਅਨੰਦ ਸਾਹਿਬ ਕਹਿੰਦੇ ਭਾਈ ਸਾਲ ਪਰ ਰਹਿ ਕਰ ਪੈਣ ਕਿਸੇ ਨੂੰ ਸਦੇਸ਼ ਤੇ ਚੜ੍ਹਦੇ ਨੂੰ ਪ੍ਰਚਾਰ ਨਹੀਂ ਕੀਤਾ ਮਸਤ ਬਾਬਾ ਭਗਤ ਸਿੰਘ ਜੀ ਨੂੰ ਕਦੇ ਸੁਣਿਆ ਸਟੇਜਾਂ ਦੇ ਪ੍ਰਚਾਰ ਕਰਦੇ ਉਹਨਾਂ ਦਾ ਜੀਵਨ ਹੀ ਇੰਨਾ ਉੱਚਾ ਸੁੱਚਾ ਸੀ। ਜਿਹੜੇ ਜੀਵਨ ਦੇ ਇੱਕ ਵਾਰ ਦਰਸ਼ਨ ਕਰਦੇ ਸੀ ਉਹਨਾਂ ਦਾ ਸਾਹ ਸੰਗੀ ਭਾਰਾ ਹੋ ਜਾਂਦੇ ਸੀ। ਉਹਨਾਂ ਦੇ ਜੀਵਨ ਨੂੰ ਦੇਖ ਕੇ ਲੋਕਾਂ ਦੇ ਆਪਣੇ ਜੀਵਨ ਸੁਧਰ ਗਏ। ਐਸੇ ਮਹਾਂਪੁਰਖਾਂ ਦਾ ਸਤਿਗੁਰੂ ਬਾਣੀ ਦੇ ਗੁਰੂ ਅਰਜਨ ਦੇਵ ਮਹਾਰਾਜ ਕਹਿੰਦੇ ਭਾਈ ਆਤਮਾ ਦੇ ਰੰਗ ਨਾਲ ਠਾਕੁਰ ਨੂੰ ਹੋਣਾ ਚਾਹੀਦਾ। ਮੇਰਾ ਕਹਿਣਾ ਕੋਈ ਮਿਲਦਾ ਹੀ ਹੋਊਗਾ, ਤੁਸੀਂ ਗਲਤੀ ਕਰਕੇ ਦੇਖੋ ਨਾ ਆਨੰਦਪੁਰ ਸਾਹਿਬ ਚਲੇ ਜਾਓ, ਜਿੰਨੇ ਦਾਖਾਂ ਦੇ ਚਲ ਜਾਓ, ਇੰਨਾ ਕੀਰਤਨ ਹੋ ਰਿਹਾ, ਕੀਰਤਨ ਵਾਲਾ ਵੀ ਚਲ ਜਾਓ, ਕਿੰਨੇ ਕੀਰਤਨ ਹੋ, ਪੈਸਿਆਂ ਦੇ ਸਾਰੇ ਆ ਰਹੇ ਨੇ, ਪਹਿਲਾਂ ਪੈਸੇ ਨੂੰ ਵਾਲੇ ਚੇਤ ਹੋਣਗੇ। ਕੀਰਤਨ ਕੀਰਤਨ ਦੀ ਸਾਧ ਸੰਗਤ ਤੁਸੀਂ ਪਾ ਨਹੀਂ ਸਕਦੇ, ਕੀਰਤਨ ਇੰਨਾ ਮਹਿੰਗਾ ਹੋ ਗਿਆ ਤੋ ਤੁਸੀਂ ਸੁਣ ਨਹੀਂ ਸਕਦੇ। ਆਤਮਾ ਦੇ ਰੰਗ ਵਾਲਾ ਦਿਲਾਂ ਵੀ ਕੁਛ ਲੱਗੂਗਾ ਜਿਹਨੂੰ ਆਤਮਾ ਦਾ ਰੰਗ ਲੱਗਿਆ। ਤੇ ਬਾਬਾ ਜਵਾਲਾ ਸਿੰਘ ਜੀ ਵਰਗੇ ਆਤਮਾ ਦੇ ਰੰਗੇ ਹੋਏ ਸਨ, ਜਿਹੜਾ ਉਹਨਾਂ ਦਰਸ਼ਨ ਕਰਦਾ ਸੀ ਉਹ ਵੀ ਲੱਗਿਆ ਜਾਂਦਾ ਸੀ। ਕੋਈ ਸਾਧ ਸੰਗਤ ਦਾ ਦਰਸ਼ਨ ਕਰਨ ਦਾ ਇੰਨਾ ਪ੍ਰਭਾਵ ਸੀ ਕਿ ਜਿਹੜਾ ਇੱਕ ਵਾਰ ਦਰਸ਼ਨ ਕਰ ਲੈਂਦਾ ਸੀ ਪੰਦਰਾਂ ਪੰਦਰਾਂ ਦਿਨ ਮਨ ਦੇ ਅੰਦਰ ਕੋਈ ਬਗਾਲੇ ਨਹੀਂ ਸੀ। ਇਹ ਕੋਈ ਮੁੱਢੀਆਂ ਸ਼ੇਖੀਆਂ ਗੱਲਾਂ ਨੇ। ਬਸ ਬਾਬਾ ਭਗਤ ਸਿੰਘ ਜੀ ਇੱਕ ਵਾਰੀ ਸਾਧ ਸੰਗਤ ਜੀ ਗੋਬਿੰਦਵਾਲ ਸਾਹਿਬ ਭੱਲੇ ਬਾਬਾ ਗੁਰਦਿਆਲ ਸਿੰਘ ਜੀ ਦੇ ਘਰ ਗਏ ਸੀ ਤੇ ਬਾਬਾ ਜੀ ਛੋਟੀ ਜਿਹੀ ਕੋਟੀ ਪਾਈ ਹੋਈ ਸੀ। ਉਹ ਕੋਟੀ ਲਾ ਕੇ ਕੋਟੀ ਕੋਟੀ ਸੁਪਨੇ ਪਾਈ ਹੋਈ, ਬਾਬਾ ਜੀ ਨੇ ਕੋਟੀ ਪਾਈ, ਬਸ ਬਾਬਾ ਭਗਤ ਸਿੰਘ ਜੀ ਨੇ ਚਲੋ ਲੇਕਿਨ ਬਾਜ਼ਾਰ ਮੇਰੇ ਲਈ ਭਾਂਡੇ ਖਰੀਦ ਲਿਆਈ। ਜਾ ਕੇ ਬਾਬਾ ਜੀ ਭਾਂਡੇ ਖਰੀਦਣੇ ਸ਼ੁਰੂ ਕਰਦੇ, ਬਾਬਾ ਜ਼ਬਰਦਸਤ ਸਿੰਘ ਨੇ ਕਿਹਾ ਬਾਬਾ ਜੀ ਪੈਸਾ ਜੇ ਲਿਖ ਨਹੀਂ ਸਾਡੇ ਸਾਹਮਣੇ ਕੋਟੀ ਸੁਪਨੀ ਪਾਈ ਆ ਸਾਹਮਣੇ ਹੀ ਪਾ ਲਈ ਹੈ, ਭਾਂਡੇ ਖਰੀਦ ਖਰੀਦ ਰੱਖ ਲਏ, ਕਹਿੰਦੇ ਕਿ ਸੰਗਤ ਆਇਆ ਕਰੂਗੀ ਨਾ ਭਾਂਡੇ ਨੇ ਮਸਾਲਾ ਖਾਦੇ ਉਹਨਾਂ ਨੇ ਰੱਖੇ ਹੋਏ ਤੇ ਬਾਬਾ ਜੀ ਡੇਢ ਕੁ ਪੜ੍ਹ ਪੈਸੇ ਦੇ ਜਾਣ, ਡੇਢ ਕੁ ਪੜ੍ਹ ਪੈਸੇ ਦੇ ਜਾਣ, ਸਾਰੀ ਸੰਗਤ ਆਰਾਮ ਹੋ ਗਈ ਤੇ ਕੁੜਤੀ ਹੈ ਜੋ ਸਾਡੇ ਸਾਹਮਣੇ ਪਾਈ ਹੈ ਜਿਹੜੀ ਕੁਛ ਨਹੀਂ ਸੀ ਤੇ ਪੈਸੇ ਪਤਾ ਨੀ ਮਾਇਆ ਤਾਂ ਦੇਖਣ ਚੋਂ ਨਹੀਂ ਖੜੀ ਸੀ, ਉਹ ਮਾਇਆ ਦੇ ਦਾਸ ਨਹੀਂ ਸੀ, ਮਾਇਆ ਉਹਨਾਂ ਦੀ ਦਾਸੀ ਸੀ। ਅੱਜ ਬਹੁਤੇ ਮਹਾਤਮਾ ਮਾਇਆ ਦੇ ਦਾਸ ਨੇ, ਉਹ ਮਾਇਆ ਦੇ ਮਗਰ ਮਗਰ ਭਰੇ ਫਿਰਦੇ ਨੇ, ਜਿਹਨਾਂ ਦੀ ਮਾਇਆ ਦਾਸੀ ਸੀ ਮਾਇਆ ਉਹਨਾਂ ਦੇ ਮਗਰ ਮਗਰ ਨਹੀਂ ਫਿਰਦੀ ਸੀ, ਉਹ ਕਿਸੇ ਦਾਦੀ ਪ੍ਰਵਾਹ ਕਰਦੇ ਹੀ ਨਹੀਂ। ਤੇ ਮੁਰਗੇ ਤੇ ਜਹਾਜ਼ ਲੱਗਣਾ ਬਾਬਾ ਜੀ ਨੇ ਰੋੜਾ ਮਾਰਨਾ ਚਾਹੀਦਾ, ਇੰਨੇ ਸਹੁਰੇ ਮਰਦੇ ਆ ਹਟਦੇ ਹੀ ਨੇ, ਜੇਕਰ ਠਾਣੇ ਦੇ ਮੋਹ ਦੀ ਲੱਗਣਾ ਤਾਂ ਗਾਲਾਂ ਕੱਢਣ ਲੱਗ ਪੈਣਾ, ਉੱਚੀ ਉੱਚੀ ਗਾਲਾਂ ਕੱਢਣ ਲੱਗ ਪੈਣਾ, ਜੇਕਰ ਇੱਕ ਨਜ਼ਰੀ ਪੈ ਜਾਣਾ ਬੜੇ ਖੁਸ਼ ਹੋਣਾ ਕਹਿਣਾ ਹੁਣ ਕਾਹਲੀ ਲੱਗ ਦਿੰਦੀ। ਤੇ ਇੱਕ ਵਾਰ ਗਈ ਉੱਥੇ ਅੰਮ੍ਰਿਤਸਰ ਸਾਹਿਬ ਤੋਂ ਨਾਲ ਦਾ ਸੇਵਾਦਾਰ ਸੀ, ਕਹਿੰਦਾ ਬਾਬਾ ਜੀ ਟਿਕਟ ਲੈ ਲਈਏ, ਬਸ ਬਾਬਾ ਭਗਤ ਸਿੰਘ ਕਹਿਣ ਲੱਗੇ ਟਿਕਟ ਕੱਢ ਲੈਣਾ ਗੱਡੀ ਸਾਡੀ ਹੈ, ਉਹਨੇ ਟਿਕਟ ਲੈ ਲਿਆ, ਬਾਬਾ ਜੀ ਨੇ ਲੈ ਲਈ। ਉਹ ਜਦ ਬੀਬੀ ਆ ਕੇ ਪੁੱਛਣ ਲੱਗਿਆ ਬਾਬਾ ਕੈਂਟਰ ਕਹਿੰਦਾ ਤੂੰ ਸਾਲਾ ਲੱਗਦਾ ਗੱਡੀ ਸਾਡੀ, ਉਹ ਬਾਬਾ ਜੀ ਪੈ ਗਿਆ ਉਹਦੇ ਦੋ ਜਾਣੇ, ਬਾਬਾ ਜੀ ਕਦੇ ਥੱਲੇ ਕਦੇ ਚੇਟੀ ਥੱਲੇ, ਦੋ ਜਾਣੇ ਕੋਲ ਮਰਮੋੜਾ ਹੋਏ ਤੇ ਬਾਬਾ ਜੀ ਅੰਦਰ ਸਟੇਸ਼ਨ ਤੋਂ ਨਿਕਲਿਆ, ਨਿਕਲ ਕੇ ਬਾਹਰ ਆ ਕੇ ਕਿਸੇ ਦੀ ਮੂੰਗਫਲੀ ਸੀ ਜਿਹੜੀ ਸੀ ਹੱਥ ਮਾਰਿਆ ਮੂੰਗਫਲੀ ਸਾਰੀ ਖਰਾਬ ਦਿੱਤੀ, ਫਿਰ ਉਹ ਮੂੰਗਫਲੀ ਵਾਲੇ ਨੇ ਮਰਦਿਆਂ ਨੂੰ ਫੜ ਲਿਆ, ਜਦੋਂ ਬੋਲਣ ਲੱਗੇ ਤੇ ਬਾਬਾ ਜੀ ਕਹਿਣ ਲੱਗੇ ਲੈ ਕਾਕਾ ਹੁਣ ਬੀਬੀ ਦਾ ਗੁੱਸਾ ਦੇਤੇ ਹੀ ਲਾਉਂਦੇ ਨੇ, ਫਿਰ ਉੱਥੋਂ ਪਤਾ ਨਹੀਂ ਕਿੱਦਾਂ ਛੁਟਕਾਰਾ ਕਹਾਂ ਤੇ ਕਹਾਂ। ਇੱਕ ਵਾਰੀ ਸਿਰਤਾਂ ਪੀੜ ਲੱਗੇ ਅਨੰਦਪੁਰ ਸਾਹਿਬ, ਉਹ ਨਾਂਗ ਆਇਆ ਝਾੜੀ ਤੋਂ ਉਹਦੇ ਬੈਠੇ ਸੀ, ਨਾਂਗ ਆਇਆ ਕਹਿੰਦਾ ਫੋਕੀ ਕਿਉਂ ਨਾ, ਕਹਿੰਦੇ ਫੋਕੀ ਤੇਰੀ ਮਾਂ ਲੱਗਦੀ, ਉਹ ਨਾਂਗ ਨੇ ਗੱਲਾਂ ਮਾਰਿਆ ਬਾਬੇ ਨੇ ਬਾਹਰ ਤੋੜ ਦੀ, ਪਰ ਆਈ ਨੀ ਉਹਦੇ ਹੀ ਸਾਧ ਸੰਗੀਤਾਂ ਨੇ ਵੇਖ ਲਿਆ ਉਹਦੇ ਕੱਪੜਾ ਦੇ ਵੇਖ ਲਿਆ, ਕਹਿੰਦੇ ਲੋਕਾਂ ਸਾਰਿਆਂ ਟੁੱਟ ਗਈ ਸਾਡੀ ਟੁੱਟ ਗਈ, ਲੋਕਾਂ ਟੁੱਟ ਗਈਆਂ ਸਾਡੀ ਵੀ ਟੁੱਟ ਗਈ, ਉਹ ਇੱਦਾਂ ਦੇ ਬਚਨ ਸਾਧ ਸੰਗਤੀ ਕਰਦੇ, ਪਤਾ ਨੀ ਲੱਗਾ ਤੇਰਾ ਕਿਲੋ ਪੱਤਰ ਸਿੱਧੇ ਕਰਦੇ ਦੋ ਦਿਨ ਪੋਖੇ ਕਰਦੇ ਨੇ, ਕਈ ਇੱਦਾਂ ਦੇ ਕੌਤਰ ਸਾਧ ਸੰਗਤੀ ਮਾਂ ਦੇ ਬਚਨ ਸਨ, ਜਿਹੜਾ ਵੀ ਕੋਈ ਬਚਨ ਕਰਨਾ ਉਹਦੇ ਵਿੱਚ ਕੋਈ ਨਾ ਕੋਈ ਸਾਧ ਸੰਗਤੀ ਢੇਰ ਹੁੰਦਾ ਸੀ। ਐਸੇ ਮਹਾਂਪੁਰਖੇ ਆਤਮਾ ਦੇ ਰੰਗੇ ਹੋਏ ਮਹਾਤਮਾ ਸਨ, ਜਿਹੜਾ ਗੁਰੂ ਅਰਜਨ ਦੇਵ ਮਹਾਰਾਜ ਦਾ ਬਚਨ ਹੈ ਠਾਕੁਰ ਗਾਈਏ ਆਤਮ ਰੰਗ ਸਰਗੀ ਭਾਵ ਨਾਮ ਦੀ ਆਤਮ ਸਹਿਜ ਸਮਾਨ ਸਨ, ਜਿਹੜਾ ਆਤਮਾ ਦੇ ਰੰਗ ਦੇ ਨਾਲ ਪਰਮੇਸ਼ਵਰ ਨੂੰ ਜਪਦਾ ਉਹ ਚੇਤੇ ਨੇ ਚਾਰ ਚੀਜ਼ਾਂ ਜਿਹੜੀਆਂ ਸਤਿਗੁਰੂ ਜੀ ਦੱਸੀਆਂ ਇਹ ਸਾਰੀਆਂ ਮਨੁੱਖ ਦੇ ਅੰਦਰ ਆ ਗਈਆਂ। ਪਹਿਲਾਂ ਤਾਂ ਸਰਨੀ ਪੈਣਾ ਦੱਸੂ ਪਰਮੇਸ਼ਵਰ ਦੇ, ਸਰਨੀ ਪੈਣਾ ਕਿੱਦਾਂ ਹੈ, ਮਨੁੱਖ ਨੂੰ ਨਿਭਣਾ ਨਹੀਂ ਆਉਂਦਾ, ਮਨੁੱਖ ਨੂੰ ਡਿੱਗਣਾ ਨਹੀਂ ਆਉਂਦਾ, ਥੱਲੇ ਡਿੱਗਣਾ ਤਾਂ ਭਾਈ ਆਪਣਾ ਹੋਮੇ ਸਿੱਧੀ ਹੈ, ਥੱਲੇ ਸਰੀਰ ਨੇ ਸਿੱਧਾ ਸਿਰ ਹੋਮੇ ਸਿੱਧੀ ਸਿਰ ਥੱਲੇ ਸਿੱਧਿਆ ਗੁਰੂ ਦੇ ਮੂਹਰੇ, ਸਮਝ ਲਓ ਹੋਮੇ ਸਿਰ ਸਿਰ ਰਾਮ ਗੁਰੂ ਸਾਹਮਣੇ ਮੱਥਾ ਟੇਕਿਆ ਜਾਂਦਾ, ਜਦੋਂ ਸਿਰ ਨੀਵਾਂ ਕਰਕੇ ਗੁਰੂ ਮੂਹਰੇ ਰੱਖਿਆ ਇਹ ਮਾਰਾ ਸਿਰ ਤੁਹਾਡਾ ਹੈ, ਕਿਉਂਕਿ ਜਦੋਂ ਮਨੁੱਖ ਦੇ ਅੰਦਰ ਹੋਮੇ ਆਉਂਦੀ ਹੈ ਸਿਰ ਉੱਚਾ ਹੁੰਦਾ, ਜਦੋਂ ਮਨੁੱਖ ਅੰਦਰ ਹੋਮੇ ਆਉਂਦੀ ਹੈ ਅੱਖਾਂ ਦਾ ਰੰਗ ਬਦਲ ਜਾਂਦਾ, ਜਦੋਂ ਹੋਮੇ ਮਨੁੱਖ ਦੇ ਅੰਦਰ ਆਉਂਦੀ ਮੂੰਹ ਦੇ ਬੋਲ ਬਦਲ ਜਾਂਦੇ, ਜਦੋਂ ਮਨੁੱਖ ਦੇ ਅੰਦਰ ਹੋਮੇ ਆਉਂਦੀ ਹੈ ਤੇ ਕੰਨਾਂ ਨਾਲ ਆਪਣੀ ਮਹਿਮਾ ਸੁਣਨੀ ਪਾਉਂਦਾ, ਜਦੋਂ ਗੁਰੂ ਦੇ ਆ ਕੇ ਮੂਹਰੇ ਡਿੱਗਿਆ ਇਹ ਮਾਰਾ ਜਿਹੜਾ ਸਿਰ ਤੁਹਾਡਾ ਇਹ ਮੈਂ ਲੈਣਾ ਨਹੀਂ ਹੈ ਤੁਹਾਡਾ, ਜੇ ਤੁਸੀਂ ਇਹਨੂੰ ਸਾਂਭੋ ਤਾਂ ਸਿੱਖ ਦੇ ਅੰਦਰ ਹੋਮੇ ਰਹਿਣੀ ਨਹੀਂ, ਜੋ ਸਤਿਗੁਰੂ ਬਾਣੀ ਉਤਰੇ ਜੇ ਪੁਰਾਣੀ ਹੋਮੇ ਕਜੀ ਕਰਤਾ ਰਾਮ ਪਛਾਣ ਕੌਮ ਨਾਨਕ ਬਹੁਤ ਮੁਕਤ ਨਾਲ ਇਹ ਮਨ ਸਾਚੀ ਮਾਨ ਮਿਲਦੇ ਕਦੇ ਕੁੱਖ ਨੇ ਜਿਹਨਾਂ ਨੇ ਸਿਰ ਆਪਣਾ ਗੁਰੂ ਨੂੰ ਦਿੱਤਾ। ਇੱਕ ਸਿੱਖ ਗੁਰੂ ਗੋਬਿੰਦ ਸਿੰਘ ਸਾਹਿਬ ਦੀ ਮਾਂ ਦੇ ਚਰਨਾਂ 'ਚ ਆਇਆ ਤੇ ਉਹਨੇ ਮੱਥਾ ਟੇਕਿਆ ਸਾਹਿਬਾਂ ਨੂੰ ਤੇ ਇੱਕ ਪਾਸੇ ਹੋ ਕੇ ਬੈਠ ਗਏ, کہنے لگے مہاراج میں سیوا کرنی کہیں چاہتا سیوا کریے سیوا کرتے کرتے جب صاحب کے کول آنا مسا بھی دیکھنا ایک دن مسا بھی اور ایک پاس کھڑے ہو جانا سکھان نے شکایت کی کہ مہاراج نے نواں سکھ آیا یہ تمہیں پتا نہیں دیکھتا بڑی بےسمتاری ہے اصل نہ ٹیکوں کے کول رہنا آئے باہر کو ٹیکو کا کہیں گے سب سے آؤ سائڈ کہیں گے سب سے آؤ وہ کہتے وہ آیا ہاں جی ہاتھ مارا کی بچن مارا کی حکم ہے وہ کہنے لگے بھی تیری شکایت کر دیں دسویں پاس کہنے لگے تیری شکایت کر دے کہ شکایت دسو کی کر دیں میرے پتی کی شکایت وہ کہتے جی یہ مت متا نہیں دے وہ کہتے ہاں بھی دس مارا کہنے لگے کہنے لگا مارا جی جھوٹ بول دے کہتے جھوٹ بول دے مارا ہوں کہ ٹائم دے گیا جی آ دیکھو جھوٹ تو آیا ہوں آ کے دے دینا کھینک مار کر کھڑا ہو گیا ہوں میں دیکھ دیتا ہے وہ کہنے لگا مہاراج میں تو جدھر تو آیا سر پاٹے جانا نہیں رکھا میں موٹے چکیا نہیں ہوں میرا سر ٹھیک ہے یہ موٹر کے آ کے ٹیک دے وہ بندے چک کے لے جاتے میں تو سر آپ کی دیتا میرا سر تو میرے کھڑنا میرا تو سر میرے کو رکھی نہیں جی تو اپنے کھیلنا کر چاہو سر تو کلی کلی بولی آ جی سب گرو گوبند سنگھ صاحب جی نے فیس رکھی سی وہ نہ کوئی ہوں دستا ہی ہے تو نہ کوئی دینا ہی ہے وہ جگہ جی میرے کو آنا تو بائی سیس کی فیس ہے جب سارے ماتا کرنے پر جی مسئلہ ناتا کسی کو دیا نہیں سمجھو سر گرو ملتا نہیں جی پروار موت جا کے بسیا رہے سمجھو گرو کا ناتا جڑیا نہیں جہاں پروار موڑ ٹوٹ لیا سنسار کے لیے آ کے پروار موڑ ٹوٹ گیا لوگ اپنے رشتے دار سرمان ٹوٹ گیا دیکھنے واسطے پاگل تریا کرتا پر سرمان ہوتا کوئی نہیں گرو گرنتھ صاحب کی پوتر بانی کا پرمان ہے بھائی نام دیو جی کی بانی ہے نام دیو جی ون پوچھتی ہے پاٹ پوشن پوچھ کے نامہ کا شان شماری قومیں دوبڑی مزدوری دے ہوں موقع بیٹی دے ہو بتائی کہ نام دیو سن کے تو بنائی ہے بہت سونی بنی ہے میں تینوں میں دوبڑی مزدوری دے ہوں بندہ بھی دس نام دیو جی کہتے نہیں بائی بیٹی دینا جی بیٹی دیتا نہیں دس دیکھ بیٹی نے ہو سمائی ہمرے بیٹی پران دارا بیٹی پک مزدوری مانگے جی تم شان شما رہے ہو لوگ پران سرو کے بولے تو اپنی بیٹی آ رہے ہو لوگوں کا اپنے سرمتیاں ماتا کولا بیٹی اپنے آپ کے گھر ہوا جانا تینوں پیچھے کسی نہ کسی کا آسرا بنے گا بیٹی ہوتا نہیں ہے سب کو بڑی آسرا کیونکہ سب سراؤ چیتے آ رہے اس پار میں دینا کرتی ہوں یا سارے آسرے ختم ہو گئے پرمیشور کو آسرا کہاں ہوں گے جہے آتما کے رنگ نال پرمیشور نے پاؤنڈے ہیں سرگر جی کہتے سارے پاون نام کے آون سہج سمار سن اصل سن وہ پرمیشور دے دیں دنیا نے دس نہیں دے سر ایسا نہیں ہے یہ نہیں کہ سر مت ٹیک گرو جی ہندو جی بھی لگا پیسے کمرا کے رہنے اتنی حملے کے کارن سارے پاون ہے یہ گلا پرشن اپنے آپ ہی آ جائیں گے تو نام کا رنگ لگ جائے اپنے آپ ہی گلا کھڑی ہو جائیں گے سر پڑا نام تو آنا سہج وسطہ کے لیے آ کے سہج سمار سن جان کے چند بسے میرے ہجرے سنگ پری کر رہی ہے ایسے مہاپرکھ کے چند ایک بار بابا جوالا سنگھ جی مہاراج نے کوئی پریمی پوچھا لگا مہاراج جب سویر میں دھیان بولی گیا تو دھیان تو ہٹا دیا کریں گے کہ گرو نانک صاحب نے دیا کریں گے مورے کیوں دیکھا کریں گے بابا جوالا سنگھ جی مہاراج کہنے لگے بھی تم گرو نانک صاحب کا دھیان تو دیا کر کہتے جی مہاراج میرا دھیان من کرتا پہ تو ہٹا دیا کر کہتے پوچھ لگا تو نہیں ہے پوچھنے کی ضرورت ہے میرا دھانا دھبلا سن بابا کلیان دار جی جب کدی کسی نے دستے سی نا بابا جوالا سنگھ جی کے چرن کا دھیان رکھنا دستے ایک دن کوئی پریمی آ گیا وہ بابا کلیان دار جی کو کہنے لگا مہاراج میری تب کر دینا دھیان رکھ دوں بابا کلیان دار جی کو کر دیں جب مل کے بابا کلیان دار جی دھیان سے بیٹھے تھے بابا جوالا سنگھ درشن دے کے کہنے لگے کہ ہوں بابا تو اپنا دھیان تو لا پہ وہ مڑ کے گریا تو سدیا گرمکھا میرا دھیان نہ کری دھیان کرنا تو بابا جوالا سنگھ کا کرے چاہ گرو نانک صاحب کا دھیان کریں جہے سراسر چاندنی پاون نام کی آمد سہن چاندنی پاون نام کی آمد سہن سمار مسکانگر جانے کے چاند بسے میرے ہی گئے جان کا ہم دیکھ تو کہہ دیا جان ہری کا جانے کی بلانا ہے جان بڑھنا بڑا اور کبیر صاحب کی بانی پڑھو وہ اندر ہوں بالکل چلی گئے ہم نے رائی ماتر لیس ماتر نہیں ہوں گے اندر وہ کہتے جان کبیر روڑا ہر بار کا تل من کا ابھیمان ایسا کوئی داس نہیں تاہی میرے بھگوان کبیر روڑا ہوا تو جا پیا جو پانچی کو تو بندے ہر دن ایسا چاہیے جو تاری میٹھے کبیر کھے ہوئی تو کیا ہے جو لاگی آنگ ہر دن ایسا چاہیے جو پانی سرگ پانی ہوا تو کیا پیا جو سیرا کبتا ہوئے ہر دن ایسا چاہیے جیسا ہر ہی ہوئے ہری کا جنم ہر ہر جنم دیکھ بے بچار کتنا سرگو جی نے دو پرانی اس دن بجے روح رام کے جان ہر جن ہر اندر نہیں نام سچی مان انہوں کا پرمیشور کا اندر کوئی نہیں جی بھگوان کرشن کی کتھا سنی بڑی سدھانے جی جب سدھا بھگوان کرشن کو ملیا ہونے لگے ہمارا بھگوان کرشن کہنے لگے ستانا سانوں چیتے رکھی کہ ماڑا موٹا سانوں بھی اپنی جگہ رکھی اندر چیتے پہ سانوں بھی رکھ لیں سدھا کہنے لگے مہاراج میں تو چلو رکھوں گا پر تھی میرے اپنے چرنا سے تھوڑا جہا جگہ دے دو اپنے چرنا سے مجھے رکھو بھگوان کرشن کہنے لگے سدھانے تینوں چرنا کی جگہ نہیں ہے تینوں چرنا کی جگہ نہیں سدھاما بڑا راس ہے ہمارا چرنا کی جگہ نہیں کہ تھی میرے ہردے میں بیٹھے تمہیں میں چرنا کی جگہ نہیں دے سکتا تھی میرے ہردے میں بیٹھے ہیں بار پرم سال دے ہو سکتا پرمیشر بستا ہی سب کو دیکھ کر دیا جانا نہیں جیت کے بستا جو نہیں جیت تو پہلے نہ کام کر اسے پورا ہو جائے سنت بابا جوالا سنگھ جی مہاراج نے بہت سما پہلے سن 1935 میں بابا ایشور سنگھ جی مہاراج چڑھائی کر کے تو بنائیے ایک بدم پہ آ رہے بابا جی کا گھر میں بڑے پیروں منجے سے جا کے بہن گئے وہ بیبی نے بڑی صاف صفائی کی ہوئی سن بابا ایشور سنگھ مہاراج ڈنڈا مار دیا جب ساتھ سنگھ جنڈا ماریا تو بابا ایشور سنگھ مارا اٹھ کہن لگے اونتری تین دینے کچھ آئے سی تنتری کی اونتری جاؤں مڑ کے بابا جوالا سنگھ جی مہاراج کے چرنا چ بےنتی کی مہاراج یہ پتر ہو جائے کہ بھائی پھر تو نہیں ہو سکتا یہ سمرتھ پورکھا کا بچن ہو چکیا یہ پیٹوں پتر نہیں ہونا یہ جٹھانی کے دو ہونے ہیں وہ جوڑے ایک اسی انہوں کا کیا ایک انہوں کا وہ جوڑے انہوں سے ایک لے لو باقی سارے سنگھ کٹھے ہو کے بابا میر سنگھ جی وغیرہ سارے کٹھے ہو کے کہن لگے مہاراج کرپا کر دے یہ ہو جائے بابا جوالا سنگھ جی مہاراج کہن لگے میر سنگھ گل سن لا سا مورچا لگیا ہوا اسی کہنے تیری بانہ پھڑی تین نرک نو نہیں جان دینا یہ کہہ میں جانا دسو چڑ دئیے پھر سارے چپ کر دے جی بانہ پرمیشر نے پھڑ لی ساتھ سنگھ جی نرک نو نہیں جان دینا بابا جوالا سنگھ جی مہاراج کہن لگے بابا کلیان داس نو کہندے پوت جنو اسی جڑا ایک بار سڈے جہاز سے چڑھ جائے اسی مڑ کے ڈبن نہیں دیں تاں ستگرو کہندے جن کے چرن بسے میرے ہیرے سنگ پنیتا دے ہی جنہاں دے ہردے وچ پرمیشر دے ایسے مہاپرکھاں دے چرن ہردے وچ بستے ہیں کہندے انہاں دی دیہی پوتر او دیہی جتھے جاندی ہے دھرتی نوں پوتر کر دیندی آٹھ سٹھ تیرتھ یا سات بھگت رے ٹھاٹھاں تیرتھاں تسی جاؤ گے کنا ٹائم لگو گا پیسے کنے لگو گے جتھے سادھو نے پیر رکھے اتھے ٹھاٹھ تیرتھ اتھے ٹھاٹھاں تیرتھاں دا پن ملے گا ہوں ہرکوال بابا جوالا سنگھ جی مہاراج کا بچن ہے کوئی باہروں پاپ کر کے آؤ گا اتنے بخشیا جاؤ گا جہاں اتنے پاپ کرو گا تین لوگوں نہیں بخشیا جاؤ گا جتنے سادھو پیر رکھ دے ٹھاٹ تیرتھان کا پن اتنے ملتا جن تیرتھ بنائے نے سادھو نے بنائے نے تیرتھ نے سادھو کوئی نہیں پیدا کیتا سادھو نے تیرتھ بنائے جتھے جتھے مہاتما پیر رکھتے تیرتھ بن جاتا اس کر کے گرمکھ پیارے سادھو کی مہانتا ستگرو جی کہ جن کے چرن بسے میرے ہیرے سنگ پنیتا دے ہی جان کی تور دیہو کرپا نت ستگرو جی کہ مہاراج گرو ارجن دیو مہاراج کہ ایسے جن کی تور مہاراج سچے پاتشاہ کرپا نت جی تھی مینو ایسے چرن کی جیسے جن کی تور دے دیو گرسکھا کی ہر تور دے ہم پاپی بھی گت پاہے سچے پاتشاہ مینو آپ کے گرسکھا کی تور پرنبت نانک تین کی سرنا جنتو نہ ہی بسریا ستگرو جی کہندے مہاراج اسی تا انہاں دی سرن چاہنے ہاں جنہاں نوں توں بسردا کدی نہیں جنہاں توں ہر ویلے بسریا رہنا پاویں کڈا ڈیرا بنایا ہوئے
ਕਿੱਡਾ ਚੋਲਾ ਪਾਇਆ ਹੋਵੇ, ਕਿੰਨੀਆਂ ਰਫਲਾਂ ਹੋਣ, ਕਿੰਨੀਆਂ ਉਹਦੇ ਕੋਲ ਬੰਦੂਕਾਂ ਹੋਣ, ਕਿੰਨੀਆਂ ਕਾਰਾਂ ਹੋਣ, ਮਹਿੰਗੀ ਤੇ ਮਹਿੰਗੀ ਕਾਰ ਹੋਵੇ, ਜਿਹਦੇ ਹਿਰਦੇ ਵਿੱਚ ਤੂੰ ਨਹੀਂ ਵਸਿਆ, ਅਸੀਂ ਉਹਦੀ ਸ਼ਰਨ ਵਿੱਚ ਕਰਨ ਵੀ ਕੀ ਜਾਣਾ। ਜਿਹਦੇ ਹਿਰਦੇ ਵਿੱਚ ਤੂੰ ਵਸਿਆ ਹੋਇਆ, ਸਾਨੂੰ ਉਹਦੀ ਸ਼ਰਨ ਚਾਹੀਦੀ ਆ। ਪਰਣਵਤ ਨਾਨਕ ਤਿੰਨ ਕੀ ਸ਼ਰਨ। ਅੱਜ ਤਾਂ ਹੁਣ ਗੱਲੇ ਹੀ ਉਲਟ ਹੋ ਗਈ ਆ। ਜਿਹਨਾਂ ਲੋਕਾਂ ਨੇ ਮਰਨਾ ਦੱਸਣਾ ਸੀ ਨਾ, ਵੀ ਮਰਨ ਤੇ ਜਿਸ ਮਰਨੇ ਤੇ ਜੱਗ ਡਰੇ, ਮੇਰੇ ਮਨ ਆਨੰਦ, ਉਹ ਮਰਨੇ ਤੋਂ ਡਰਨ ਲੱਗ ਗਏ। ਸਾਧ ਸੰਗਤੀ ਉਹਦਾ ਤੁਸੀਂ ਦੇਖੋ, ਜਿਹਨੇ ਮਹਾਤਮਾ ਕੋਈ ਰਫਲ ਨੇ, ਕਿਸੇ ਬੰਦੇ ਕੋਲ ਹੋਰ ਰਫਲ ਹੈਗੀ? ਕੋਈ ਅਮੀਰ ਆਦਮੀ ਭਾਵਾਂ ਰਫਲ ਲੈ ਲੂਗਾ। ਸੰਤਾਂ ਮਹਾਤਮਾ ਨੇ ਆਪਣੇ ਸਰੀਰ ਨੂੰ ਬਚਾਉਣ ਵਾਸਤੇ ਇਹ ਸਰੀਰ ਦੀ ਰੱਖਿਆ ਕਰ ਸਕਦੇ, ਸਾਧ ਸੰਗਤੀ ਕੋਈ ਮਾੜਾ ਮੋਟਾ ਮਰਨ ਤੋਂ ਨਹੀਂ ਬਚਾ ਸਕਦੇ। ਇਹ ਜਿਹੜੇ ਸ਼ਾਸਤਰ ਨੇ, ਇਹ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਕਿਸੇ ਤੇ ਚੜ੍ਹ ਕੇ ਨਹੀਂ ਗਏ, ਜਿਹੜਾ ਕੋਈ ਚੜ੍ਹ ਕੇ ਆਇਆ ਉਹਦਾ ਜਵਾਬ ਦੇ ਦਿੱਤਾ। ਇਸ ਕਰਕੇ ਸਤਿਗੁਰੂ ਜੀ ਗੁਰੂ ਅਰਜਨ ਦੇਵ ਮਹਾਰਾਜ ਕਹਿੰਦੇ, ਜਨ ਕੀ ਦੂਰ ਦੇਹੋ ਕਿਰਪਾ ਨਿਧ ਨਾਨਕ ਕੇ ਸੁਖਮਈ ਸਾਹਿਬ ਗੁਰਮੁਖ ਪਿਆਰਿਓ। ਪੰਜਵੇਂ ਪਾਤਸ਼ਾਹ ਗੁਰੂ ਅਰਜਨ ਦੇਵ ਮਹਾਰਾਜ ਦੀ ਰਸਨਾ ਦਾ ਪਵਿੱਤਰ ਹੁਕਮਨਾਮਾ ਆਪ ਜੀ ਨੇ ਸਰਵਣ ਕੀਤਾ। ਸੰਤ ਬਾਬਾ ਅਵਤਾਰ ਸਿੰਘ ਜੀ, ਇਹਨਾਂ ਨੇ ਇਸ ਗੁਰਦੁਆਰੇ ਦੀ ਨਹੀਂ, ਹੋਰ ਵੀ ਬਹੁਤ ਸਾਰੇ ਗੁਰਸਥਾਨਾਂ ਦੀ ਸੇਵਾ, ਜਿੱਥੇ ਜਿੱਥੇ ਮਸਤ ਬਾਬਾ ਭਗਤ ਸਿੰਘ ਜੀ ਚਰਨ ਪਾਏ ਨੇ, ਜਾਂ ਜਿੱਥੇ ਬਾਬਾ ਅਜੀਤ ਸਿੰਘ, ਬਾਬਾ ਜੁਝਾਰ ਸਿੰਘ, ਜਾਂ ਬਾਬਾ ਜੋਰਾਵਰ ਸਿੰਘ, ਬਾਬਾ ਫਤਿਹ ਸਿੰਘ, ਉਹਨਾਂ ਅਸਥਾਨਾਂ ਦੀ ਸੇਵਾ ਬਹੁਤ ਬਾਬਾ ਅਵਤਾਰ ਸਿੰਘ ਜੀ ਨੇ ਕਰਾਈ ਹੈ। ਸੰਤ ਬਾਬਾ ਜਵਾਲਾ ਸਿੰਘ ਜੀ ਮਹਾਰਾਜ ਦੇ ਸੇਵਾਦਾਰ, ਮਹਾਨ ਸੇਵਾਦਾਰ, ਗੁਰੂ ਘਰ ਦੇ ਮਹਾਨ ਸੇਵਾਦਾਰ ਨੇ, ਸੋ ਉਹਨਾਂ ਨੇ ਪਾਈ ਇਸ ਅਸਥਾਨ ਦੇ ਦਰਸ਼ਨ ਵੀ ਕਰਾਏ ਨੇ। ਬਹੁਤ ਵਾਰੀ ਕਈ ਵਾਰੀ ਰਾਤ ਨੂੰ 9 ਵਜੇ ਵੀ ਜਾਣਾ, ਜੈਤੇ ਵਾਲੀ ਨੂੰ ਜਾਣਾ, ਨਾ ਰਾਤ ਨੂੰ ਬਹਿਣਾ ਨਾ ਦਿਨ ਨੂੰ ਬਹਿਣਾ, ਤੇ ਡਰਾਈਵਰ ਵੀ ਥੱਕ ਗਏ, ਉਹ ਡਰਾਈਵਰ ਵੀ ਕੋਈ ਮੰਨਦੇ ਨੀ, ਸਾਧ ਸਿੰਘ ਦਿਨ ਰਾਤ ਪਾਉਣ ਚੱਲੇ, ਬਾਬੇ ਤਾਂ ਸੌਂਦੇ ਨੀ ਹੈ, ਤੇ ਦਿਨ ਰਾਤ ਡਰਾਈਵਰ ਕਹਿੰਦੇ ਵੀ ਅਸੀਂ ਚੱਲ ਨੀ ਸਕਦੇ। ਸੋ ਬੜੀ ਕਠਿਨ ਘਾਲਣਾ ਇਹਨਾਂ ਦੀ। ਹੋਰ ਵੀ ਬਹੁਤ ਸਾਰੀਆਂ ਸੰਗਤਾਂ ਇਹਨਾਂ ਦੇ ਸੱਦੇ ਪੱਤਰ ਤੇ, ਬਾਬਾ ਜਵਾਲਾ ਸਿੰਘ ਜੀ ਮਹਾਰਾਜ ਦੇ ਸਥਾਨ ਦੇ ਸੇਵਾਦਾਰ, ਉਹ ਇਹਨਾਂ ਦੇ ਸੱਦੇ ਪੱਤਰ ਤੇ ਹੀ ਸਾਰੇ ਆਏ ਨੇ, ਪਿਆਰ ਦੇ ਬੱਝੇ ਹੋਏ ਆਏ ਨੇ। ਹੋਰ ਵੀ ਬਹੁਤ ਸਾਰੇ ਗੁਰਮੁਖ ਆਏ ਨੇ, ਬਾਬਾ ਜੀ ਦੇ ਪਿਆਰ ਦੇ ਬੱਝੇ ਹੋਏ ਨੇ। ਹਰੇਕ ਨਾਲ ਪਿਆਰ, ਮਿੱਠੀ ਬੋਲੀ ਬੋਲਣੀ, ਹਰੇਕ ਨਾਲ ਪਿਆਰ ਦੀ ਭਾਵਨਾ ਰੱਖਣੀ, ਇਹ ਸਾਧ ਸੰਗਤ ਜੀ ਸਾਧੂ ਦਾ ਸੁਭਾਅ ਹੁੰਦਾ। ਹਰੇਕ ਦੇ ਨਾਲ ਮਿੱਠਾ ਵਰਤਾਓ ਕਰਨਾ, ਹਰੇਕ ਨਾਲ ਪਿਆਰ ਵਾਲਾ ਵਰਤਾਓ ਕਰਨਾ, ਸੋ ਇਹਨਾਂ ਦੇ ਹਿੱਸੇ ਸੇਵਾ ਆਈ ਹੈ। ਜਿਸ ਮਸਤਕ ਭਾਗ ਸੋ ਲਾਦਾ ਸੇਵ, ਇਹਨਾਂ ਦੇ ਮੱਥੇ ਦੇ ਭਾਗ ਹੁੰਦੇ ਨੇ। ਏਡੇ ਵੱਡੇ ਅਹੁਦੇ ਤੋਂ ਇਸ ਜਗ੍ਹਾ ਤੇ ਆਉਣਾ, ਸਾਧ ਸੰਗਤ ਜੀ ਤਹਿਸੀਲਦਾਰ ਦੇ ਅਹੁਦੇ ਤੋਂ ਰਿਟਾਇਰ ਹੋ ਕੇ ਇਸ ਪਾਸੇ ਨੂੰ ਆ ਜਾਣਾ, ਇਹ ਵੱਡੇ ਭਾਗਾਂ ਤੋਂ ਬਿਨਾਂ ਹੋਰ ਕੋਈ ਨਿਸ਼ਾਨੀ ਹੀ ਨਹੀਂ ਹੈ। ਜੇ ਕੋਈ ਹੋਰ ਤਹਿਸੀਲਦਾਰ ਇਹਨਾਂ ਦੇ ਅਹੁਦੇ ਤੇ ਹੁੰਦਾ, ਮੇਰਾ ਖਿਆਲ ਸੋਨੇ ਦੇ ਮਕਾਨ ਬਣਾ ਦਿੰਦਾ, ਜਿੰਨੇ ਮਰਜ਼ੀ ਕਮਾਈ ਕਰ ਦਿੰਦਾ, ਇਹਨਾਂ ਨੇ ਕੋਈ ਪੈਸਾ ਵੀ ਸਾਧ ਸੰਗਤ ਦੀ ਕਮਾਈ ਨੇ। ਮਹਾਂਪੁਰਸ਼ਾਂ ਨੇ ਕਿਰਪਾ ਕੀਤੀ ਹੈ, ਇਹਨਾਂ ਨੂੰ ਹੋਰ ਸਥਾਨਾਂ ਦੀ ਸੇਵਾ ਬਖਸ਼ੀ ਹੈ। ਸੋ ਗੁਰਦਾਸ ਇਹਨਾਂ ਦਾ ਬੜਾ ਧੰਨਵਾਦੀ ਹੈ। ਇਹ ਜਿੱਥੇ ਹੋਰ ਗੁਰਦੁਆਰਿਆਂ ਦੀ ਸੇਵਾ ਕਰਾਉਂਦੇ ਆ, ਗੁਰਦਾਸ ਨਾਲ ਵੀ ਮਦਦ ਕਰਾਉਂਦੇ, ਸਾਡੇ ਸਥਾਨਾਂ ਦੀ ਗਰਾਮੀ ਦੀ ਆ ਕੇ ਸਾਡੀ ਸੇਵਾ ਕਰਦੇ ਆ। ਸੋ ਸਾਰਿਆਂ ਦਾ ਧੰਨਵਾਦ ਅਰਦਾਸ ਕਰਦਾ ਬਾਬਾ ਸੇਵਾ ਸਿੰਘ, ਉਹ ਵੀ ਆਇਆਂ ਦੇ ਛੋਟੇ ਭਾਈ ਨੇ, ਉਹ ਵੀ ਬੜੀ ਸੇਵਾ ਕਰਦੇ ਨੇ ਗੁਰੂ ਘਰ ਦੀ। ਗੁਰੂ ਘਰ ਦੇ ਸਾਰਾ ਪਰਿਵਾਰ ਹੀ ਸਮਰਪਿਤ ਹੈ ਇਹਨਾਂ ਦੇ ਵਿੱਚ ਵੀ। ਬਾਬਾ ਸ਼ਾਦੀ ਸਿੰਘ ਦੇ ਨਾਲ ਕਿੰਨੇ ਸਾਲ ਸੇਵਾ ਕੀਤੀ, 25-30 ਸਾਲ ਸੇਵਾ ਕਰਨ ਤੋਂ ਬਾਅਦ ਬਾਬਾ ਸ਼ਾਦੀ ਸਿੰਘ ਜੀ ਦੇ ਹੁਕਮ ਅਨੁਸਾਰ ਹੀ ਘਰ ਨੂੰ ਚਲੇ ਗਏ। ਕੋਈ ਮੇਰ ਨਹੀਂ ਕੀਤੀ, ਮੈਂ ਗੁਰਦੁਆਰਾ ਅਸੀਂ ਬਣਾਇਆ। ਇਸ ਕਰਕੇ ਪਰਿਵਾਰ ਦੇ ਪਿੱਛੇ ਤੋਂ ਕਿਰਪਾ ਹੀ ਹੈ ਗੁਰੂ ਨਾਨਕ ਸਾਹਿਬ ਦੀ, ਬਾਬਾ ਜਵਾਲਾ ਸਿੰਘ ਜੀ ਦੀ। ਸੋ ਅਰਦਾਸ ਦੀ ਇੰਨੀ ਸੇਵਾ ਪ੍ਰਵਾਨ ਕਰੇਗੀ। ਬਹੁਤ ਸਾਰੀ ਰਾਮੀ ਢਾਗੀ ਨੇ, ਬਾਬਾ ਜੀ ਨੇ ਟਾਈਮ ਨਹੀਂ ਸੀ ਦਿੱਤਾ, ਜੇ ਮੈਨੂੰ ਟਾਈਮ ਦੱਸਿਆ ਹੁੰਦਾ ਮੈਂ ਟਾਈਮ ਦੀ ਸਮਾਪਤੀ ਕਰ ਦੇਣੀ ਸੀ, ਸੋ ਟਾਈਮ ਦਾ ਪਤਾ ਨਹੀਂ ਸੀ। ਸੋ ਇੰਨੇ ਪ੍ਰਵਾਨ ਹੋਏ, ਬਹੁਤ ਸਾਰੇ ਰਾਮੀ ਢਾਗੀ ਆਏ ਨੇ, ਸਾਰੀਆਂ ਹੁੰਦੀਆਂ ਹਨ।